ਪ੍ਰਕਾਸ਼ ਦੀ ਪੋਥੀ ਉਹਦਾ ਦੋ ਬਾਪ ਉਹਦੀ ਇੱਕ ਤੋਂ ਲੈ ਕੇ ਸੱਤ ਅੱਜ ਤੱਕ ਜਿਹੜਾ ਅੱਜ ਦਾ ਵਿਸ਼ਾ ਹੈ ਉਹ ਹੈ ਅਫਸੋਸ ਵਿਖੇ ਚਰਚ ਨੂੰ ਚਿੱਠੀ ਜਾਂ ਪੱਤਰ ਕੀ ਗੁੰਮ ਹੈ। ਕਿ ਤੁਸੀਂ ਆਪਣੇ ਆਪ ਨੂੰ ਕਦੇ ਇਹ ਸਵਾਲ ਪੁੱਛਿਆ ਹੈ ਕੀ ਗੁੰਮ ਆ? ਮੈਂ ਇਸ 'ਤੇ ਜਿਹੜਾ ਆ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਕੀ ਗੁੰਮ ਆ, ਜਾਂ ਮੈਂ ਆਪਣੀ ਉਂਗਲੀ ਇਸ ਗੱਲ ਦੇ ਉੱਤੇ ਨਹੀਂ ਰੱਖ ਸਕਦਾ ਕਿ ਕੀ ਗੁੰਮ ਆ। ਜਿਵੇਂ ਕਿ ਜਦੋਂ ਅਸੀਂ ਛੁੱਟੀਆਂ 'ਤੇ ਜਾਣਾ ਹੁੰਦਾ ਅਤੇ ਸਵੇਰੇ ਸਾਡੀ ਫਲਾਈਟ ਹੁੰਦੀ ਹੈ, ਪਰ ਇੱਕ ਰਾਤ ਪਹਿਲਾਂ ਜਿਹੜਾ ਸੂਟਕੇਸ ਅਸੀਂ ਖੋਲ੍ਹ ਕੇ ਉਹਦੇ ਵਿੱਚ ਦੇਖਦੇ ਹਾਂ ਅਤੇ ਸੋਚਦੇ ਹਾਂ ਕਿ ਕੁਝ ਜਿਹੜਾ ਆ ਮਿਸਿੰਗ ਆ ਜਾਂ ਕੁਝ ਗੁੰਮ ਆ, ਜਾਂ ਫਿਰ ਜਦੋਂ ਇੱਕ ਮਹੱਤਵਪੂਰਨ ਕੋਈ ਮੀਟਿੰਗ ਲਈ ਆਪਣੇ ਕਾਗਜ਼ ਇਕੱਠੇ ਕਰਦੇ ਹਾਂ ਅਤੇ ਫਿਰ ਸੋਚਦੇ ਹਾਂ ਕਿ ਯਾਰ ਕੁਛ ਗੁੰਮ ਆ, ਕੁਛ ਮਿਸਿੰਗ ਆ। ਕੀ ਤੁਹਾਨੂੰ ਕਦੇ ਇਹ ਅਹਿਸਾਸ ਹੋਇਆ ਕਿ ਅੱਜ ਸਵੇਰੇ ਯੇਸੂ ਇਸ ਦਰਵਾਜ਼ੇ ਵਿੱਚੋਂ ਦੀ ਅੰਦਰ ਆ ਜਾਏ ਤਾਂ ਮੈਂ ਹੈਰਾਨ ਹਾਂ ਕਿ ਉਹ ਸਾਡੇ ਆਲੇ ਦੁਆਲੇ ਵੇਖ ਕੇ ਕੀ ਇਹ ਸੋਚੇਗਾ ਕਿ ਇੱਥੇ ਕੁਝ ਜਿਹੜਾ ਆ ਮਿਸਿੰਗ ਆ ਜਾਂ ਗੁੰਮ ਆ। ਅਸਲੀਅਤ ਇਹ ਹੈ ਕਿ ਪ੍ਰਭੂ ਯੇਸੂ ਮਸੀਹ ਅੱਜ ਸਵੇਰੇ ਸਾਡੇ ਨਾਲ ਆ, ਉਹ ਜਾਣਦਾ ਆ ਕਿ ਸਾਡੇ ਵਿੱਚ ਕੀ ਗਲਤ ਆ ਜਾਂ ਗੁੰਮ ਆ। ਅਸੀਂ ਵਰਤਮਾਨ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਇਹ ਸੁਣ ਰਹੇ ਹਾਂ ਕਿ ਪ੍ਰਕਾਸ਼ ਦੀ ਪੋਥੀ ਤੋਂ ਸਾਨੂੰ ਪਰਮੇਸ਼ੁਰ ਕੀ ਕਹੇਗਾ, ਅਤੇ ਅਸੀਂ ਹੁਣੇ ਹੀ ਸੱਤ ਚਰਚਾਂ ਨੂੰ ਚਿੱਠੀਆਂ ਰਾਹੀਂ ਜਿਹੜਾ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਆ। ਪਹਿਲੇ ਅਧਿਆਇ ਵਿੱਚ ਅਸੀਂ ਪ੍ਰਭੂ ਯੇਸੂ ਦੀ ਸ਼ਾਨਦਾਰ ਮਹਿਮਾ ਬਾਰੇ ਸਿੱਖਿਆ ਹੈ ਜੋ ਚਰਚਾਂ ਦੇ ਵਿੱਚ ਪ੍ਰਭੂ ਯੇਸੂ ਮਸੀਹ ਚੱਲਦਾ ਫਿਰਦਾ ਸੀ। ਅਸੀਂ ਸਿੱਖਿਆ ਕਿ ਉਹ ਚਰਚਾਂ ਦੇ ਵਿੱਚ ਸੀ, ਉਹ ਦੇਖਦਾ ਆ ਕਿ ਉਹਨਾਂ ਵਿੱਚ ਕੀ ਹੋ ਰਿਹਾ ਆ, ਉਹ ਉਹਨਾਂ ਲੋਕਾਂ ਦੇ ਦਿਲਾਂ ਨੂੰ ਜਾਣਦਾ ਆ ਜੋ ਚਰਚ ਨੂੰ ਬਣਾਉਂਦੇ ਆ, ਅਤੇ ਉਸ ਕੋਲ ਆਪਣੇ ਚਰਚ ਨੂੰ ਕਹਿਣ ਲਈ ਕੁਝ ਆ। ਯੇਸੂ ਜਿਹੜਾ ਆਪਣੇ ਚਰਚਾਂ ਨੂੰ ਕੁਝ ਕਹਿਣਾ ਚਾਹੁੰਦਾ। ਯੇਸੂ ਨੇ ਪਾਤਮੋਸ ਜਿਹੜਾ ਟਾਪੂ ਸੀ, ਯਹੂਨਾ ਦੀ ਜ਼ਬਰਦਸਤ ਗੁਲਾਮੀ ਦੇ ਵਿੱਚ ਜਿਹੜਾ ਯਹੂਨਾ ਨੂੰ ਪ੍ਰਕਾਸ਼ ਦੀ ਪੋਥੀ ਨੂੰ ਲਿਖਣ ਅਤੇ ਇਸ ਨੂੰ ਚਰਚਾਂ ਨੂੰ ਭੇਜਣ ਦੇ ਲਈ ਕਿਹਾ। ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜੇ ਸੱਤ ਵਿਅਕਤੀਗਤ ਸੁਤੰਤਰ ਇੰਡੀਪੈਂਡੈਂਟ ਜਿਹੜੇ ਇਹ ਲੈਟਰ ਆ ਜਾਂ ਚਿੱਠੀਆਂ ਆ, ਮੈਨੂੰ ਲੱਗਦਾ ਨਹੀਂ ਕਿ ਅਲੱਗ ਅਲੱਗ ਆ, ਪਰ ਮੈਨੂੰ ਲੱਗਦਾ ਕਿ ਅਫਸੋਸ ਦੇ ਚਰਚ ਨੂੰ ਕਦੇ ਵੀ ਸੱਤ ਆਇਤਾਂ ਦਾ ਕੋਈ ਛੋਟਾ ਜਿਹਾ ਪੱਤਰ ਜਿਹੜਾ ਆ ਉਹ ਪ੍ਰਾਪਤ ਹੋਇਆ ਹੋਵੇ। ਜਿਵੇਂ ਕਿ ਸਾਡੇ ਕੋਲ ਇੱਥੇ ਅਧਿਆਏ 2 ਦੇ ਸ਼ੁਰੂ ਵਿੱਚ ਇਹ ਹੈ, ਜਿਹੜੇ ਸੱਤ ਚਿੱਠੀਆਂ ਆ, ਅਧਿਆਏ 1 ਵਿੱਚ ਪਹਿਲਾਂ ਕੀ ਆਇਆ ਹੈ ਅਤੇ ਅਧਿਆਏ 4 ਵਿੱਚ ਅੱਗੇ ਕੀ ਆਇਆ ਹੈ, ਦੋਨਾਂ ਦਾ ਆਪਸ ਵਿੱਚ ਇੱਕ ਜਿਹੜਾ ਅਟੂਟ ਸੰਬੰਧ ਆ। ਪਰ ਮੈਨੂੰ ਲੱਗਦਾ ਆ ਕਿ ਹਰ ਚਰਚ ਨੇ ਪੂਰੀ ਇੱਕ ਚਿੱਠੀ ਨਹੀਂ ਪ੍ਰਾਪਤ ਕੀਤੀ, ਪਰ ਪੂਰੀ ਦੀ ਪੂਰੀ ਪ੍ਰਕਾਸ਼ ਦੀ ਪੋਥੀ ਜਿਹੜੀ ਆ ਉਹ ਪ੍ਰਾਪਤ ਕੀਤੀ ਆ ਹਰ ਚਰਚ ਨੇ। ਅਧਿਆਏ 2 ਅਤੇ 3 ਵਿੱਚ ਸੱਤ ਪੱਤਰ ਅਸਲ ਵਿੱਚ ਇੱਕ ਸਾਹਿਤਕ ਇਕਾਈ ਹਨ। ਕੀ ਆ ਉਹਦੇ ਵਿੱਚ ਸਾਰਿਆਂ ਦੇ ਵਿੱਚ, ਉਹ ਸਾਰੇ ਦੂਤ ਨੂੰ ਲਿਖਣ ਲਈ ਇੱਕ ਦੋਸ਼ ਨਾਲ ਸ਼ੁਰੂ ਹੁੰਦੇ ਹਨ। ਉਹ ਸਾਰੇ ਅਧਿਆਏ 1 ਵਿੱਚ ਉਸਦੇ ਵਰਣਨ ਦੇ ਇੱਕ ਤੱਤ ਦੁਆਰਾ ਪ੍ਰਭੂ ਯੇਸੂ ਦੀ ਪਛਾਣ ਕਰਦੇ ਆ, ਇੱਕ ਗੱਲ ਦੇ ਨਾਲ ਯੇਸੂ ਦੀ ਪਛਾਣ ਕਰਦੇ ਆ। ਹਰ ਇੱਕ ਚਰਚ ਦੀਆਂ ਸਕਾਰਾਤਮਕ ਪੋਜ਼ਿਟਿਵ ਜਿਹੜੀਆਂ ਵਿਸ਼ੇਸ਼ਤਾਵਾਂ ਦੀ ਮਾਨਤਾ ਆ। ਇੱਥੇ ਹੱਲਾਸ਼ੇਰੀ, ਨਿੰਦਾ, ਚੇਤਾਵਨੀ ਜਾਂ ਸਲਾਹ ਵੀ ਆ, ਅਤੇ ਹਰ ਇੱਕ ਸੁਣਨ ਲਈ ਉਪਦੇਸ਼ ਦੇ ਨਾਲ ਇਹ ਬੰਦ ਹੁੰਦਾ ਆ, ਇੱਕ ਸੰਦੇਸ਼ ਦੇ ਨਾਲ ਬੰਦ ਹੁੰਦਾ। ਪੱਤਰਾਂ ਦੇ ਬਾਰੇ ਇੱਕ ਏਕਤਾ ਅਤੇ ਸਮਰੂਪਤਾ ਆ ਸਾਰਿਆਂ ਦੇ ਵਿੱਚ ਹੀ। ਕੁਝ ਵੇਖਿਆਵਾਂ ਸੱਤ ਪੱਤਰਾਂ ਨੂੰ ਇਤਿਹਾਸਕ ਚਰਚਾਂ ਦੇ ਅਸਲ ਪੱਤਰਾਂ ਦੇ ਰੂਪ ਵਿੱਚ ਨਹੀਂ ਲੈਂਦੀਆਂ, ਸਗੋਂ ਚਰਚ ਦੇ ਇਤਿਹਾਸ ਦੇ ਪੂਰਵ ਦਰਸ਼ਨ ਦੇ ਰੂਪ ਵਿੱਚ ਲਵਡੇਸੀਨੀਆਂ ਗਰਮਤਾ ਵਾਲੇ ਇਸ ਦੇ ਹੇਠਾਂ ਵੱਲ ਕੋਰਸ ਵਜੋਂ ਵੀ ਲੈਂਦੀਆਂ ਹਨ। ਜਿਵੇਂ ਰੋਬਰਟ ਮਾਊਸ ਜਿਹੜਾ ਕਹਿੰਦਾ ਆ, ਕਹਿੰਦਾ ਮੈਨੂੰ ਯਕੀਨ ਨਹੀਂ ਹੈ ਕਿ ਮੈਂ ਇਸ ਨਾਲ ਸਹਿਮਤ ਹੋਵਾਂਗਾ। ਮੈਨੂੰ ਲੱਗਦਾ ਕਿ ਇਹ ਸੱਤ ਚਿੱਠੀਆਂ ਜਿਹੜੀਆਂ ਵਿਆਪਕ ਪ੍ਰਕਾਸ਼ ਦੀ ਪੋਥੀ ਦੇ ਨਾਲ ਸਾਰੇ ਚਰਚ ਸੱਤ ਚਰਚਾਂ ਨੂੰ ਭੇਜੀਆਂ ਗਈਆਂ ਸਨ, ਪਰ ਇਹ ਕਿ ਸਮੇਂ ਦੇ ਨਾਲ ਉਹਨਾਂ ਦੀ ਚਰਚ ਲਈ ਵਿਆਪਕ ਵਰਤੋਂ ਹੁੰਦੀ ਆ। ਜਿੱਦਾਂ ਜਿੱਦਾਂ ਕੋਈ ਸਮਾਂ ਬਦਲਦਾ ਉੱਦਾਂ ਉੱਦਾਂ ਇਹਨਾਂ ਚਿੱਠੀਆਂ ਦੀ ਵਰਤੋਂ ਹੁੰਦੀ ਆ। ਅਤੇ ਜਿਵੇਂ ਕਿ ਟਿੱਪਣੀਕਾਰ ਕਹਿੰਦਾ ਉਹ ਯੂਨੀਵਰਸਲ ਚਰਚ ਨੂੰ ਪ੍ਰਭਾਵਿਤ ਕਰਨ ਲਈ ਹਰ ਮਰੀਜ਼ ਦੀ ਲੋੜ ਦੇ ਅਨੁਸਾਰ ਉਹਨਾਂ ਦੇ ਉੱਤੇ ਹੋਣ ਵਾਲੇ ਅੱਤਿਆਚਾਰ ਦੇ ਸਮੇਂ ਅਤੇ ਧੀਰਜ ਦੇ ਵਿੱਚ ਜਿਹੜੀ ਹੈ ਇਹਨਾਂ ਚਿੱਠੀਆਂ ਦੀ ਵਰਤੋਂ ਹੁੰਦੀ ਸੀ। ਇਹ ਉਹ ਹੈ ਜੋ ਅਧਿਆਇ 2 ਅਤੇ 3 ਨੂੰ ਅਗਲੇ ਸਾਰੇ ਕੰਮਾਂ ਨਾਲ ਜੋੜਦੀ ਹੈ। ਅੰਤਮ ਸੰਘਰਸ਼ ਵਿੱਚ ਵਿਸ਼ਵਾਸੀਆਂ ਨੂੰ ਆਪਣੇ ਵਿਸ਼ਵਾਸ ਦੇ ਇਕਰਾਰ ਨੂੰ ਮਜ਼ਬੂਤੀ ਨਾਲ ਫੜੀ ਰੱਖਣ ਲਈ ਇਹਨਾਂ ਦੀ ਲੋੜ ਪਵੇਗੀ। ਜੋ ਵੀ ਕੁਰਬਾਨੀ ਦੀ ਲੋੜ ਹੋ ਸਕਦੀ ਹੈ ਇਸ ਲਈ ਤਿਆਰ ਰਹਿਣ ਦੀ ਲੋੜ ਹੋਵੇਗੀ। ਪਹਿਲੀ ਚਿੱਠੀ ਜੋ ਅਸੀਂ ਵੇਖਦੇ ਹਾਂ ਉਹ ਅਫਸੋਸ ਚਰਚ ਨੂੰ ਇੱਕ ਚਿੱਠੀ ਹੈ ਜਾਂ ਪੱਤਰ ਵਜੋਂ ਮਿਲਦੀ ਹੈ ਜੋ ਹੋਰ ਚਰਚਾਂ ਦੇ ਨਾਲ ਆਧੁਨਿਕ ਤੁਰਕੀ ਦੇ ਵਿੱਚ ਹੈ। ਸੋ ਇਹ ਜਿਹੜਾ ਚਰਚ ਆ ਅਫਸੋਸ ਦਾ ਇਹ ਅੱਜ ਦੇ ਜਿਹੜੇ ਤੁਰਕੀ ਦੇ ਵਿੱਚ ਮੌਜੂਦ ਆ। ਅਫਸੋਸ ਇੱਕ ਮਹਾਨ ਸ਼ਹਿਰ ਸੀ, ਵਪਾਰ, ਰਾਜਨੀਤੀ ਅਤੇ ਧਰਮ ਦਾ ਕੇਂਦਰ ਸੀ। ਇੱਕ ਸ਼ਾਨਦਾਰ ਸੁੰਦਰ ਸ਼ਹਿਰ ਸੀ ਅਤੇ ਲਗਭਗ 250,000 ਲੋਕਾਂ ਦਾ ਘਰ ਸੀ। ਸੋ 2.5 ਲੱਖ ਲੋਕ ਜਿਹੜੇ ਇਸ ਸ਼ਹਿਰ ਦੇ ਵਿੱਚ ਰਹਿੰਦੇ ਸੀ। ਇਹ ਇੱਕ ਖੁਸ਼ਹਾਲ ਮਹਾਨਗਰ ਸੀ ਜਿਸ ਵਿੱਚ ਹਰ ਤਰ੍ਹਾਂ ਦੇ ਵੱਖੋ ਵੱਖਰੇ ਲੋਕ ਉਸ ਸ਼ਹਿਰ ਦੇ ਵਿੱਚ ਗੁਜ਼ਾਰਾ ਕਰਦੇ ਸਨ। ਇਹ ਸ਼ਹਿਰ ਅਖੋਤੀ ਦੇਵੀ ਆਰਟਮਿਸ ਦੀ ਪੂਜਾ ਲਈ ਮਸ਼ਹੂਰ ਸੀ। ਇਹ ਖੇਤਰ ਜਾਂ ਵਪਾਰ ਦਾ ਇੱਕ ਮੁੱਖ ਸ਼ਹਿਰ ਪ੍ਰਮੁੱਖ ਸ਼ਹਿਰ ਸੀ ਅਤੇ ਉਹ ਚਰਚ ਜੋ ਸ਼ਹਿਰ ਵਿੱਚ ਵੱਡਾ ਹੋਇਆ ਸੀ ਇੱਕ ਮਹਾਨ ਚਰਚ, ਇੱਕ ਪ੍ਰਭਾਵਸ਼ਾਲੀ ਚਰਚ ਅਤੇ ਇੱਕ ਚਰਚ ਜਿਸ ਨੂੰ ਬਹੁਤ ਸਾਰੀਆਂ ਸ਼ਾਨਦਾਰ ਬਰਕਤਾਂ ਲਈ ਵੀ ਜਾਣਿਆ ਜਾਂਦਾ ਸੀ। ਰਸੂਲਾਂ ਦੇ ਕਰਤੱਬ 19 ਵਿੱਚ ਅਸੀਂ ਪੜ੍ਹਦੇ ਹਾਂ ਕਿ ਪੌਲੁਸ ਅਫਸੋਸ ਵਿੱਚ ਪਹੁੰਚਿਆ ਅਤੇ ਪ੍ਰਾਰਥਨਾ ਸਥਾਨ ਵਿੱਚ ਪ੍ਰਚਾਰ ਕਰਨ ਵਿੱਚ 3 ਮਹੀਨੇ ਉਹਨੇ ਉੱਥੇ ਬਿਤਾਏ। ਫਿਰ ਉਸਨੇ ਟਾਇਰਾਨਸ ਦੇ ਲੈਕਚਰ ਹਾਲ ਨੂੰ ਕਿਰਾਏ 'ਤੇ ਲਿਆ ਅਤੇ ਉੱਥੇ ਫਿਰ 2 ਸਾਲਾਂ ਲਈ ਪ੍ਰਚਾਰ ਕੀਤਾ ਤਾਂ ਜੋ ਸਾਰਾ ਜਿਹੜਾ ਪ੍ਰਾਂਤ ਸੀ ਜਾਂ ਉੱਥੇ ਰਹਿਣ ਵਾਲੇ ਲੋਕ ਸੀ ਉਹਨੂੰ ਵਚਨ ਨੂੰ ਸੁਣ ਸਕਣ। ਅਫਸੋਸ ਵਿੱਚ ਵਿਚਾਰਾਂ ਦਾ ਇੱਕ ਵਿਸ਼ਾਲ ਟਕਰਾਅ ਹੋਇਆ ਸੀ ਅਤੇ ਆਰਟਮਿਸ ਦੇ ਪੈਰੋਕਾਰੋਂ ਦੁਆਰਾ ਪਰਮੇਸ਼ੁਰ ਦੇ ਬਚਨ ਦਾ ਵਿਰੋਧ ਕੀਤਾ ਗਿਆ ਸੀ। ਫਿਰ ਵੀ ਪਰਮੇਸ਼ੁਰ ਦੇ ਬਚਨ ਦੇ ਨਾਲ ਪਰਮੇਸ਼ੁਰ ਦੇ ਲੋਕਾਂ ਨੇ ਮਾਰਚ ਕੀਤਾ। ਜਦੋਂ ਪੌਲੁਸ ਨੇ ਅਫਸੋਸ ਛੱਡਿਆ ਤਾਂ ਉਸਨੇ ਉਹਨਾਂ ਨੂੰ ਆਉਣ ਵਾਲੇ ਖਤਰਿਆਂ ਦੇ ਬਾਰੇ ਦੱਸਿਆ। ਉਸਨੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਵਿੱਚ ਵਹਿਸ਼ੀ ਬਘਿਆੜ ਆਉਣਗੇ। ਉਸਨੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਦੀ ਆਪਣੀ ਗਿਣਤੀ ਵਿੱਚੋਂ ਵੀ ਲੋਕ ਪੈਦਾ ਹੋਣਗੇ ਜੋ ਸੱਚ ਨੂੰ ਤੋੜ ਮਰੋੜ ਕੇ ਪੇਸ਼ ਕਰਨਗੇ। ਉਸਨੇ ਉਹਨਾਂ ਲਈ ਪ੍ਰਾਰਥਨਾ ਕੀਤੀ ਅਤੇ ਉਹਨਾਂ ਨੂੰ ਅਸੀਸ ਦਿੱਤੀ। ਬਾਅਦ ਵਿੱਚ ਉਸਨੇ ਉਹਨਾਂ ਨੂੰ ਅਫਸੀਆਂ ਨੂੰ ਇੱਕ ਸ਼ਾਨਦਾਰ ਚਿੱਠੀ ਲਿਖੀ ਜੋ ਸਾਡੇ ਕੋਲ ਸਾਡੀ ਬਾਈਬਲ ਵਿੱਚ ਆ। ਉਸਨੇ ਤਿਮੋਥੀਅਸ ਨੂੰ ਉਹਨਾਂ ਦਾ ਪਾਦਰੀ ਬਣਾਉਣ ਲਈ ਭੇਜਿਆ ਅਤੇ ਉਹਨਾਂ ਨੂੰ ਉੱਥੇ ਲੋਕਾਂ ਨਾਲ ਸਾਂਝਾ ਕਰਨ ਲਈ ਚਿੱਠੀਆਂ ਲਿਖੀਆਂ। ਅਸੀਂ ਇਹਨਾਂ ਚਿੱਠੀਆਂ ਨੂੰ ਅੱਜ ਸਾਡੀਆਂ ਸ਼ਾਮ ਦੀਆਂ ਜਿਹੜੀਆਂ ਮੀਟਿੰਗਾਂ ਦੇ ਵਿੱਚ ਦੇਖਦੇ ਪਏ ਹਾਂ। ਇਹਨਾਂ ਚਿੱਠੀਆਂ ਵਿੱਚ ਅਸੀਂ ਦੇਖਦੇ ਹਾਂ ਕਿ ਪੌਲੁਸ ਅਜੇ ਵੀ ਉਹਨਾਂ ਨੂੰ ਇੰਜੀਲ ਕੇਂਦਰਿਤ ਚਰਚ ਜਿਹੜਾ ਬਣਾਉਣ ਦੇ ਲਈ ਉਤਸ਼ਾਹਿਤ ਕਰਦਾ ਆ। ਬਾਅਦ ਵਿੱਚ ਅਜੇ ਵੀ ਇਹ ਸੰਭਾਵਨਾ ਹੈ ਕਿ ਯੂਹੰਨਾ ਰਸੂਲ ਨੇ ਆਪਣਾ ਘਰ ਅਫਸੋਸ ਵਿੱਚ ਬਣਾਇਆ ਅਤੇ ਚਰਚ ਦਾ ਆਗੂ ਬਣ ਗਿਆ। ਇਸ ਲਈ ਉਹ ਇੱਕ ਸ਼ਕਤੀਸ਼ਾਲੀ ਚਰਚ ਸਨ ਜੋ ਕਿ ਸਭ ਤੋਂ ਚੁਣੌਤੀਪੂਰਨ ਹਾਲਾਤਾਂ ਵਿੱਚ ਬਣਾਈ ਗਈ ਸੀ। ਫਿਰ ਵੀ ਪੌਲੁਸ, ਤਿਮੋਥੀਅਸ ਅਤੇ ਜਿਹੜੇ ਹੋਰ ਵੀ ਜਿਹੜੇ ਮਹਾਨ ਪਾਦਰੀ ਹੋਏ ਆ ਉਹਨਾਂ ਦੇ ਨਾਮ ਜਿਹੜੇ ਆ ਉਹ ਸ਼ਾਮਿਲ ਆ ਇਸ ਚਰਚ ਨੂੰ ਸ਼ਕਤੀਸ਼ਾਲੀ ਅਤੇ ਮਹੱਤਵਪੂਰਨ ਬਣਾਉਣ ਦੇ ਵਿੱਚ। ਇਹ ਪੂਰੇ ਗ੍ਰਹਿ ਦੇ ਚਿਹਰੇ 'ਤੇ ਇੱਕ ਪ੍ਰਮੁੱਖ ਚਰਚਾਂ ਵਿੱਚੋਂ ਇੱਕ ਸੀ। ਇਹ ਇੱਕ ਪ੍ਰਭਾਵਸ਼ਾਲੀ ਚਰਚ ਵਾਲਾ ਇੱਕ ਪ੍ਰਭਾਵਸ਼ਾਲੀ ਸ਼ਹਿਰ ਸੀ। ਇਸ ਵਿੱਚ ਕੁਝ ਸਭ ਤੋਂ ਵਧੀਆ ਸਿੱਖਿਆ ਸੰਭਵ ਸੀ ਅਤੇ ਕੁਝ ਵਧੀਆ ਜਿਹੜੇ ਆਗੂ ਇਹਦੇ ਵਿੱਚ ਸੀ। ਇੰਨਾ ਜ਼ਿਆਦਾ ਕਿ ਪਰਮੇਸ਼ੁਰ ਨੇ ਸਾਡੀਆਂ ਬਾਈਬਲਾਂ ਵਿੱਚ ਉਸ ਸਿੱਖਿਆ ਦਾ ਥੋੜ੍ਹਾ ਜਿਹਾ ਹਿੱਸਾ ਸ਼ਾਮਿਲ ਕਰਨਾ ਉਚਿਤ ਸਮਝਿਆ ਹੈ। ਭਾਵੇਂ ਉਹ ਰਸੂਲਾਂ ਦੇ ਕਰਤੱਵ ਹੋਣ ਜਾਂ ਅਫਸੀਆਂ ਜਾਂ ਇੱਕ ਅਤੇ ਦੋ ਤਿਮੋਥੀਅਸ ਜਾਂ ਇੱਥੇ ਪ੍ਰਕਾਸ਼ ਦੀ ਪੋਥੀ ਵਿੱਚ। ਇਹ ਸੱਚਮੁੱਚ ਇੱਕ ਬਹੁਤ ਹੀ ਖਾਸ ਚਰਚ ਸੀਗਾ। ਕਿਹੜਾ? ਐਫਸੂਸ ਦਾ ਚਰਚ। ਅਤੇ ਫਿਰ ਵੀ ਜਦੋਂ ਯੇਸੂ ਕਲੀਸੀਆਵਾਂ ਦੇ ਵਿਚਕਾਰ ਚੱਲਿਆ ਅਤੇ ਉਹਨਾਂ ਨੂੰ ਦੇਖਿਆ, ਜਿਵੇਂ ਕਿ ਯੇਸੂ ਨੇ ਅਫਸੂਸ ਦੀ ਕਲੀਸੀਆ ਨੂੰ ਦੇਖਿਆ, ਉਸਨੇ ਦੇਖਿਆ ਕਿ ਕੁਝ ਜਿਹੜਾ ਆ ਮਿਸਿੰਗ ਆ, ਕੁਝ ਜਿਹੜਾ ਕੁਛ ਕੋਈ ਚੀਜ਼ ਗੁੰਮ ਆ। ਇੱਕ ਮਹਾਨ ਚਰਚ, ਇੱਕ ਸ਼ਕਤੀਸ਼ਾਲੀ ਚਰਚ, ਫਿਰ ਵੀ ਕੁਝ ਮਿਸਿੰਗ ਜਾਂ ਗੁੰਮ। ਸਵਾਲ, ਪਿਆਰ ਕਿੱਥੇ ਆ, ਮੁਹੱਬਤ ਕਿੱਥੇ ਆ? ਉਹ ਹੈ ਜਿਹੜੀ ਇੱਕ ਜਿਹੜੀ ਚੀਜ਼ ਗੁੰਮ ਆ, ਉਹ ਸੀ ਪਿਆਰ, ਮੁਹੱਬਤ। ਇਸ ਪਹਿਲੀ ਚਿੱਠੀ ਵਿੱਚ ਯਿਸੂ ਉਹਨਾਂ ਨੂੰ ਪੁੱਛਦਾ ਆ, ਪਿਆਰ ਕਿੱਥੇ ਆ? ਮੈਂ ਹੈਰਾਨ ਆ ਕਿ ਉਹ ਸਾਨੂੰ ਉਹੀ ਸਵਾਲ ਪੁੱਛੇਗਾ ਅੱਜ ਦੀ ਡੇਟ ਦੇ ਵਿੱਚ, ਮੁਹੱਬਤ ਕਿੱਥੇ ਆ, ਪਿਆਰ ਕਿੱਥੇ ਆ? ਜਿਵੇਂ ਕਿ ਅਸੀਂ ਇਫੇਜ਼ੀਅਨ ਚਰਚ ਦੇ ਯਿਸੂ ਦੇ ਮੁਲਾਂਕਣ ਨੂੰ ਮੰਨਦੇ ਹਾਂ, ਪਹਿਲੀ ਗੱਲ ਜੋ ਅਸੀਂ ਦੇਖਦੇ ਹਾਂ ਉਹ ਹੈ ਪਿਆਰ। ਅਤੇ ਇਹਨੂੰ ਹੈ ਨਾ, ਜਿਹੜੇ ਪਿਆਰ ਨੂੰ ਕਦੇ ਵੀ ਹੋਰ ਗੁਣਾਂ ਦੇ ਨਾਲ, ਆਪਣੇ ਜਿਹੜੇ ਗੁਣ ਆ ਸਾਡੇ ਉਹਨਾਂ ਦੇ ਨਾਲ ਨਹੀਂ ਬਦਲਣਾ ਨਹੀਂ ਚਾਹੀਦਾ ਇਹਨਾਂ ਦੇ ਨਾਲ, ਜਾਂ ਉਹਨਾਂ ਦੇ ਨਾਲ ਉਹਨਾਂ ਨੂੰ ਕੀ ਕਰ ਸਕਦੇ ਹਾਂ ਕਿ ਕੰਪੇਅਰ ਨਹੀਂ ਕਰਨਾ ਚਾਹੀਦਾ। ਯਿਸੂ ਨੇ ਕਿਹਾ, ਅਫਸੋਸ ਦੀ ਕਲੀਸੀਆ ਦੇ ਦੂਤ ਨੂੰ ਲਿਖੋ, ਉਸ ਦੇ ਸ਼ਬਦ ਜਿਸ ਨੇ ਆਪਣੇ ਸੱਜੇ ਹੱਥ ਵਿੱਚ 7 ਤਾਰੇ ਫੜੇ ਹੋਏ ਸਨ, ਜੋ 7 ਸੋਨੇ ਦੇ ਸ਼ਮਾਦਾਨ ਵਿੱਚ ਚੱਲਦਾ ਸੀ। ਯਿਸੂ ਉਹਨਾਂ ਨੂੰ ਦੱਸ ਰਿਹਾ ਸੀ ਕਿ ਉਹ ਹੈ ਜਿਸ ਨੇ ਆਪਣੇ ਦੂਤਾਂ ਨੂੰ ਆਪਣੇ ਹੱਥ ਵਿੱਚ ਫੜਿਆ ਹੋਇਆ ਹੈ। ਉਹ ਹੈ ਜੋ ਕਲੀਸੀਆਵਾਂ ਵਿੱਚ ਚੱਲਦਾ ਹੈ ਅਤੇ ਵੇਖਦਾ ਹੈ। ਉਹ ਆਖਦਾ ਹੈ, ਉਹਨਾਂ ਨੂੰ ਆਖੋ, ਮੈਂ ਤੁਹਾਡੇ ਕੰਮਾਂ, ਤੁਹਾਡੀ ਮਿਹਨਤ ਅਤੇ ਤੁਹਾਡੇ ਧੀਰਜ ਨੂੰ ਜਾਣਦਾ ਹਾਂ। ਤੁਸੀਂ ਬੁਰੇ ਲੋਕਾਂ ਨੂੰ ਕਿਵੇਂ ਬਰਦਾਸ਼ਤ ਨਹੀਂ ਕਰ ਸਕਦੇ, ਪਰ ਉਹਨਾਂ ਨੂੰ ਪਰਖਿਆ ਹੈ ਜੋ ਆਪਣੇ ਆਪ ਨੂੰ ਰਸੂਲ ਕਹਿੰਦੇ ਹਨ ਅਤੇ ਨਹੀਂ ਹਨ, ਅਤੇ ਉਹਨਾਂ ਨੂੰ ਝੂਠਾ ਪਾਇਆ ਹੈ। ਮੈਂ ਜਾਣਦਾ ਹਾਂ ਕਿ ਤੁਸੀਂ ਮੇਰੇ ਨਾਮ ਦੀ ਖਾਤਰ ਧੀਰਜ ਨਾਲ ਸਹਾਰਦੇ ਹੋ ਅਤੇ ਸਹਿੰਦੇ ਹੋ ਅਤੇ ਤੁਸੀਂ ਥੱਕੇ ਨਹੀਂ ਆ। ਇਹ ਅਸਲ ਵਿੱਚ ਇੱਕ ਬਹੁਤ ਵਧੀਆ ਰਿਪੋਰਟ ਕਾਰਡ ਹੈ ਨਾ। ਇੱਥੇ ਬਹੁਤ ਕੁਝ ਹੈ ਜਿਸ ਦੇ ਲਈ ਉਹਨਾਂ ਦੀ ਤਾਰੀਫ ਕੀਤੀ ਜਾ ਸਕਦੀ ਹੈ। ਮੈਂ ਤੁਹਾਡੇ ਕੰਮਾਂ ਨੂੰ ਜਾਣਦਾ ਹਾਂ। ਉਹ ਇੱਕ ਸਰਗਰਮ ਚਰਚ ਹਨ ਜੋ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਖੁਸ਼ਖਬਰੀ ਦੇਣ ਵਿੱਚ ਸਰਗਰਮ ਹਨ। ਉਹ ਅਜਿਹੇ ਚਰਚ ਨਹੀਂ ਹਨ ਜੋ ਸਿਰਫ ਐਤਵਾਰ ਨੂੰ ਮਿਲਦੇ ਹਨ ਅਤੇ ਹੋਰ ਕੁਝ ਨਹੀਂ, ਨਹੀਂ, ਉਹ ਸਰਗਰਮ ਹਨ। ਉਹਨਾਂ ਕੋਲ ਉਹਨਾਂ ਦੇ ਨਾਮ ਦੇ ਕੰਮ ਹਨ, ਕਿਉਂਕਿ ਉਹ ਅਫਸੋਸ ਚਰਚ ਵਿੱਚ ਈਸਾਈ ਵਿਸ਼ਵਾਸ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕਰਦੇ ਹਨ। ਯਿਸੂ ਨੇ ਉਹਨਾਂ ਨੂੰ ਕਿਹਾ ਕਿ ਉਹ ਉਹਨਾਂ ਦੀ ਮਿਹਨਤ, ਉਹਨਾਂ ਦੀ ਮੁਸ਼ਕਤ, ਉਹਨਾਂ ਦੀ ਗ੍ਰਾਫਟ ਬਾਰੇ ਜਾਣਦਾ ਹੈ। ਯਿਸੂ ਨੇ ਉਹਨਾਂ ਦੀ ਸਰਗਰਮੀ ਲਈ, ਉਹਨਾਂ ਦੇ ਕੰਮਾਂ ਲਈ ਉਹਨਾਂ ਦੀ ਤਾਰੀਫ ਕੀਤੀ, ਉਹਨਾਂ ਦੇ ਕੰਮਾਂ ਦੀ ਪ੍ਰੀਖਿਆ ਪਾਸ ਕੀਤੀ। ਉਹ ਇੱਕ ਮਿਹਨਤੀ ਚਰਚ ਹਨ। ਕੀ ਲਿਖਿਆ? ਮੈਂ ਤੁਹਾਡੇ ਧੀਰਜ ਬਾਰੇ ਜਾਣਦਾ ਹਾਂ। ਇਹ ਇੱਕ ਚਰਚ ਹੈ ਜੋ ਮੋਟੇ ਅਤੇ ਪਤਲੇ ਦੁਆਰਾ ਇਸ ਗੱਲ ਨਾਲ ਚਿਪਕਦਾ ਹੈ ਜਾਂ ਗੱਲ ਨਾਲ ਲੱਗਦਾ ਆ ਕਿ ਬਹੁਤ ਸਾਰੀਆਂ ਔਂਕੜਾਂ, ਕਈ ਮੁਸੀਬਤਾਂ ਦੇ ਬਾਵਜੂਦ ਉਹ ਚੱਲਦੇ ਰਹੇ। ਉਹਨਾਂ ਨੇ ਹਾਰ ਨਹੀਂ ਮੰਨੀ, ਉਹਨਾਂ ਨੇ ਆਪਣੇ ਅਹੁਦੇ ਨਹੀਂ ਛੱਡੇ, ਉਹਨਾਂ ਨੇ ਸਾਰੀਆਂ ਮੁਸ਼ਕਲਾਂ ਅਤੇ ਅਜਮਾਇਸ਼ਾਂ ਦੌਰਾਨ ਧੀਰਜ ਨਾਲ, ਸਹਿਜ ਦੇ ਨਾਲ ਉੱਥੇ ਰਹੇ। ਉਹਨਾਂ ਕੋਲ ਸਥਿਰਤਾ ਹੈ, ਉਹਨਾਂ ਨੇ ਸਹਿਣਸ਼ੀਲਤਾ ਦਾ ਇਮਤਿਹਾਨ ਪਾਸ ਕੀਤਾ। ਮੈਂ ਜਾਣਦਾ ਹਾਂ ਕਿ ਤੁਸੀਂ ਬੁਰੇ ਲੋਕਾਂ ਨਾਲ ਕਿਵੇਂ ਬਰਦਾਸ਼ਤ ਨਹੀਂ ਕਰ ਸਕਦੇ ਹੋ। ਉਹ ਇੱਕ ਚਰਚ ਸੀ ਜੋ ਪਵਿੱਤਰਤਾ ਵਿੱਚ ਦਿਲਚਸਪੀ ਰੱਖਦਾ ਸੀ। ਉਹ ਆਪਣੇ ਚਰਚ ਦੇ ਜੀਵਨ ਵਿੱਚ, ਪਾਪ ਨੂੰ ਪਸੰਦ ਨਹੀਂ ਕਰਦੇ ਸਨ। ਉਹ ਪਾਪ ਨੂੰ ਨਫ਼ਰਤ ਕਰਦੇ ਸਨ ਅਤੇ ਪਾਪ ਨੂੰ ਬਰਦਾਸ਼ਤ ਨਹੀਂ ਕਰਦੇ ਸਨ। ਅਤੇ ਯਿਸੂ ਨੇ ਇਸ ਗੱਲ ਦੇ ਲਈ ਉਹਨਾਂ ਦੀ ਤਾਰੀਫ ਕੀਤੀ। ਯਿਸੂ ਉਦੋਂ ਖੁਸ਼ ਨਹੀਂ ਹੁੰਦਾ ਜਦੋਂ ਸੰਸਾਰ ਨਾਲੋਂ ਚਰਚ ਦੇ ਨੈਤਿਕ ਦ੍ਰਿਸ਼ਟੀਕੋਣ ਵਿੱਚ ਅਸਲ ਵਿੱਚ ਕੋਈ ਅੰਤਰ ਨਹੀਂ ਹੁੰਦਾ, ਜਾਂ ਕਹਿ ਸਕਦੇ ਦੂਸਰੇ ਸ਼ਬਦਾਂ ਦੇ ਵਿੱਚ, ਜਦੋਂ ਸੰਸਾਰ ਦੀਆਂ ਗੱਲਾਂ ਦੇ ਵਿੱਚ ਅਤੇ ਚਰਚ ਦੀਆਂ ਗੱਲਾਂ ਦੇ ਵਿੱਚ ਕੋਈ ਖਾਸ ਫਰਕ ਨਹੀਂ ਹੁੰਦਾ, ਅਤੇ ਫਿਰ ਉਸ ਵੇਲੇ ਪਰਮੇਸ਼ੁਰ ਜਿਹੜਾ ਖੁਸ਼ ਨਹੀਂ ਹੁੰਦਾ। ਉਹ ਪਾਪ ਨਾਲ ਨਫ਼ਰਤ ਕਰਦੇ ਸਨ ਅਤੇ ਯਿਸੂ ਨੇ ਇਸ ਲਈ ਉਹਨਾਂ ਦੀ ਤਾਰੀਫ ਕੀਤੀ। ਉਹਨਾਂ ਨੇ ਪਵਿੱਤਰਤਾ ਦੀ ਵੀ ਪ੍ਰੀਖਿਆ ਪਾਸ ਕੀਤੀ। ਅਤੇ ਹੋਰ ਵੀ, ਤੁਸੀਂ ਉਹਨਾਂ ਨੂੰ ਪਰਖਿਆ ਜੋ ਆਪਣੇ ਆਪ ਨੂੰ ਰਸੂਲ ਕਹਿੰਦੇ ਸਨ ਅਤੇ ਨਹੀਂ ਹਨ, ਅਤੇ ਤੁਸੀਂ ਉਹਨਾਂ ਨੂੰ ਝੂਠਾ ਪਾਇਆ ਹੈ। ਇਹ ਚਰਚ ਸਿਧਾਂਤਕ ਸੱਚਾਈ ਵਿੱਚ ਦਿਲਚਸਪੀ ਰੱਖਦਾ ਹੈ। ਇਹ ਚਰਚ ਸੱਚਾਈ ਲਈ ਖੜ੍ਹੇ ਹੋਣ ਅਤੇ ਜੋਸ਼ੀਲੇ ਢੰਗ ਨਾਲ ਵਿਰੋਧ ਕਰਨ ਅਤੇ ਝੂਠ ਦਾ ਪਰਦਾਫਾਸ਼ ਕਰਨ ਵਿੱਚ ਦਿਲਚਸਪੀ ਰੱਖਦਾ ਹੈ। ਉਸ ਸਿਧਾਂਤ ਵਿੱਚ ਅਮੀਰ ਇੱਕ ਚਰਚ ਇੱਕ ਅਮੀਰ ਚਰਚ ਹੈ। ਸੱਚਾਈ ਲਈ ਵਚਨਬੱਧ, ਜਿੱਥੋਂ ਤੱਕ ਗਲਤੀ ਜਾਂਦੀ ਹੈ ਅਸਹਿਜ, ਉਹਨਾਂ ਨੇ ਸਿਧਾਂਤਕ ਰੂਪ ਵਿੱਚ ਵੀ ਪ੍ਰੀਖਿਆ ਪਾਸ ਕੀਤੀ ਹੈ। ਇਹ ਸਭ ਕੁਝ ਹੁਣ ਤੱਕ ਵਧੀਆ ਚੀਜ਼ਾਂ ਹਨ, ਹੈ ਨਾ। ਜੇਕਰ ਇਹ ਸਕੂਲ ਰਿਪੋਰਟ ਕਾਰਡ ਹੁੰਦਾ ਤਾਂ ਮੇਰੇ ਖਿਆਲ ਉਹ ਬਹੁਤ ਖੁਸ਼ ਹੋਣਗੇ ਕਿ ਉਹਨਾਂ ਨੇ ਕੰਮ ਆ ਉਹਨਾਂ ਦੇ ਧੀਰੇ ਉਹਨਾਂ ਦੀ ਪਵਿੱਤਰਤਾ ਅਤੇ ਉਹਨਾਂ ਦੇ ਸਿਧਾਂਤਾਂ ਵਿੱਚ ਸਿੱਧਾ ਜਿਹੜਾ ਉਹਨਾਂ ਨੂੰ ਇਹ ਮਿਲੀ ਹੈ। ਇਹ ਇੱਕ ਸ਼ਕਤੀਸ਼ਾਲੀ ਚਰਚ ਹੈ। ਜੇਕਰ ਉਹਨਾਂ ਕੋਲ ਇੱਕ ਪੋਡਕਾਸਟ ਹੁੰਦਾ ਤਾਂ ਮੈਂ ਉਹਨਾਂ ਦੇ ਜਿਹੜੇ ਮੈਸੇਜ ਹੁੰਦੇ, ਸੁਨੇਹੇ ਹੁੰਦੇ, ਉਹਨਾਂ ਨੂੰ ਜ਼ਰੂਰ ਡਾਊਨਲੋਡ ਕਰਦਾ, ਕਿਉਂਕਿ ਉਹਨਾਂ ਦੀ ਪ੍ਰਸ਼ੰਸਾ ਕਰਨ ਲਈ ਬਹੁਤ ਕੁਝ ਆ। ਪਰ ਉਹਨਾਂ ਵਿੱਚ ਇੱਕ ਘਾਤਕ ਨੁਕਸ ਆ, ਆਇਤ 4। ਪਰ ਮੇਰੇ ਕੋਲ ਤੁਹਾਡੇ ਵਿਰੁੱਧ ਇਹ ਹੈ ਕਿ ਤੁਸੀਂ ਉਸ ਪਿਆਰ ਨੂੰ ਛੱਡ ਦਿੱਤਾ ਹੈ ਜੋ ਤੁਹਾਡੇ ਕੋਲ ਪਹਿਲਾਂ ਸੀ ਜਾਂ ਤੁਸੀਂ ਪਹਿਲਾਂ ਕਰਦੇ ਸੀ। ਉਹ ਕੰਮ ਲਗਨ, ਪਵਿੱਤਰਤਾ ਅਤੇ ਸਿਧਾਂਤ ਵਿੱਚ ਪਾਸ ਹੋ ਸਕਦੇ ਹਨ, ਪਰ ਉਹ ਪਿਆਰ ਵਿੱਚ ਅਸਫਲ ਰਹੇ ਹਨ। ਇਸਦਾ ਮਤਲਬ ਕਿ ਉਹ ਸਾਰੀ ਗੱਲ ਦੇ ਵਿੱਚ ਹੀ ਅਸਫਲ ਹੋ ਗਏ ਆ। ਯਿਸੂ ਕਹਿੰਦਾ ਹੈ, ਪਿਆਰ ਕਿੱਥੇ ਆ? ਹੁਣ ਤੁਸੀਂ ਆਪਣੇ ਆਪ ਨੂੰ ਕਹਿ ਸਕਦੇ ਹੋ ਕਿ ਇਹ ਬੁਰਾ ਆ, ਇਹ ਬਹੁਤ ਬੁਰਾ ਨਹੀਂ ਹੈ ਕਿ ਉਹਨਾਂ ਨੇ 5 ਵਿੱਚੋਂ 4 ਤਾਂ ਪਾਸ ਕੀਤੇ ਆ ਜਾਂ ਪ੍ਰਬੰਧਨ ਕੀਤਾ, ਅਤੇ ਕੋਈ ਵੀ ਸੰਪੂਰਨ ਤਾਂ ਹੋ ਨਹੀਂ ਸਕਦਾ। ਪਰ ਯਿਸੂ ਇੱਦਾਂ ਨਹੀਂ ਦੇਖਦਾ। ਉਹ ਕਹਿੰਦਾ ਆ ਕਿ ਉਹਨਾਂ ਨੂੰ ਤਬਾਹ ਕਰਨ ਵਾਲਾ ਆ, ਉਹਨਾਂ ਦੇ ਦੀਵੇ ਨੂੰ ਇਸਦੇ ਸਟੈਂਡ ਤੋਂ ਹਟਾ ਸਕਦਾ ਆ ਜਦੋਂ ਤੱਕ ਕਿ ਉਹ ਤੋਬਾ ਨਹੀਂ ਕਰਦੇ। ਦੋਸਤੋ, ਪਿਆਰ ਨੂੰ ਕਦੇ ਵੀ ਹੋਰ ਗੁਣਾਂ ਨਾਲ ਨਹੀਂ ਬਦਲਣਾ ਚਾਹੀਦਾ ਜਾਂ ਕੰਪੇਅਰ ਨਹੀਂ ਕਰਨਾ ਚਾਹੀਦਾ। ਅਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਇੰਨਾ ਪਿਆਰ ਕਰਨ ਵਾਲਾ ਨਹੀਂ ਹਾਂ ਪਰ ਮੇਰਾ ਸਿਧਾਂਤ ਸਹੀ ਆ। ਅਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਬਹੁਤ ਪਿਆਰ ਕਰਨ ਵਾਲਾ ਨਹੀਂ ਹਾਂ ਪਰ ਮੈਂ ਸਹਿ ਸਕਦਾ ਹਾਂ ਸਾਰਾ ਕੁਛ। ਪਿਆਰ ਨੂੰ ਕਦੇ ਵੀ ਕੁਝ ਹੋਰ ਗੁਣਾਂ ਦੇ ਨਾਲ ਬਦਲਿਆ ਨਹੀਂ ਜਾ ਸਕਦਾ। ਅਫਸੋਸ ਦੇ ਇਹੀ ਮਸੀਹੀ ਸ਼ਾਨਦਾਰ ਕਾਮੇ ਸਨ। ਉਹਨਾਂ ਦਾ ਕੱਟੜਪੰਥੀ ਸ਼ਾਨਦਾਰ ਸੀ, ਪਰ ਜੇ ਇੱਕ ਚਰਚ ਦਾ ਪਿਆਰ ਠੰਡਾ ਹੋ ਗਿਆ ਤਾਂ ਹਰ ਚੀਜ਼ ਵਿੱਚ ਇਸਦੀ ਪੂਜਾ, ਇਸਦੇ ਸੰਬੰਧਾਂ, ਇਸਦੇ ਖੁਸ਼ਖਬਰੀ ਦੇ ਪ੍ਰਭਾਵ ਵਿੱਚ ਵੀ ਜਿਹੜਾ ਇਹ ਦਿਸੇਗਾ, ਇਹ ਪ੍ਰਤੀਬਿੰਬਿਤ ਹੋਵੇਗਾ। ਹੁਣ ਮੈਨੂੰ ਗਲਤ ਨਾ ਸਮਝੋ, ਅਜਿਹਾ ਨਹੀਂ ਹੈ ਕਿ ਬਾਕੀ ਗੁਣ ਮਹੱਤਵਪੂਰਨ ਨਹੀਂ ਹਨ। ਉਹ ਬਹੁਤ ਮਹੱਤਵਪੂਰਨ ਹਨ, ਪਰ ਯਿਸੂ ਆਦਮੀ ਅਤੇ ਔਰਤਾਂ ਨੂੰ ਚਾਹੁੰਦਾ ਹੈ ਕਿ ਯਿਸੂ ਚਰਚਾਂ ਨੂੰ ਚਾਹੁੰਦਾ ਹੈ ਜੋ ਕਾਰਵਾਈ ਕਰਨ ਲਈ ਵਚਨਬੱਧ ਹਨ, ਲਗਨ ਨੂੰ ਪਵਿੱਤਰਤਾ ਅਤੇ ਸਿਧਾਂਤ ਲਈ ਜਿਹੜੇ ਉਹ ਹਮੇਸ਼ਾ ਸਰਗਰਮ ਆ, ਪਰ ਜਦੋਂ ਤੱਕ ਉਹ ਪਿਆਰ ਕਰਨ ਲਈ ਵਚਨਬੱਧ ਨਹੀਂ ਹੁੰਦੇ, ਕਹਿੰਦਾ ਉਹਦੇ ਵਿੱਚ ਬਾਕੀ ਕੁਝ ਵੀ ਨਹੀਂ ਹੋ ਸਕਦਾ। ਜਿਵੇਂ ਪੌਲਸ ਕਹਿੰਦਾ ਹੈ, ਕਹਿੰਦਾ ਕਿ ਜੇ ਮੇਰੇ ਕੋਲ ਭਵਿੱਖਬਾਣੀ ਕਰਨ ਦੀ ਦਾਤ ਆ ਅਤੇ ਮੈਂ ਸਾਰੇ ਭੇਤਾਂ ਅਤੇ ਸਾਰੇ ਗਿਆਨ ਨੂੰ ਜਾਣ ਸਕਦਾ ਹਾਂ, ਅਤੇ ਜੇ ਮੇਰੇ ਕੋਲ ਵਿਸ਼ਵਾਸ ਆ ਜੋ ਪਹਾੜਾਂ ਨੂੰ ਹਿਲਾ ਸਕਦਾ ਹੈ, ਪਰ ਪਿਆਰ ਨਹੀਂ ਆ ਤਾਂ ਮੈਂ ਕੁਝ ਵੀ ਨਹੀਂ ਹਾਂ। ਜੇ ਮੈਂ ਆਪਣਾ ਸਭ ਕੁਝ ਗਰੀਬਾਂ ਨੂੰ ਦੇ ਦਿੰਦਾ ਹਾਂ ਅਤੇ ਆਪਣਾ ਸਾਰਾ ਸਰੀਰ ਅੱਗ ਦੇ ਹਵਾਲੇ ਕਰ ਦਿੰਦਾ ਹਾਂ ਪਰ ਪਿਆਰ ਨਹੀਂ ਹੁੰਦਾ ਤਾਂ ਮੈਨੂੰ ਕੁਝ ਵੀ ਨਹੀਂ ਮਿਲਦਾ। ਮੁਹੱਬਤ ਕਿੱਥੇ ਆ? ਕੀ ਇਹ ਸੰਭਵ ਹੈ ਕਿ ਤੁਸੀਂ ਜਾਂ ਮੈਂ ਅੱਜ ਇੱਕ ਚਰਚ ਵਿੱਚੋਂ ਚਰਚ ਵਜੋਂ ਪਿਆਰ ਨੂੰ ਹੋਰ ਗੁਣਾਂ ਨਾਲ ਬਦਲ ਰਹੇ ਹਾਂ? ਕੰਮ ਦੇ ਲੋੜ ਪਰ ਪਿਆਰ ਤੇ ਛੋਟਾ ਇੱਕ ਨਿਸ਼ਚਿਤ ਸਥਿਰਤਾ ਪਰ ਪਿਆਰ ਨਹੀਂ। ਸਿਧਾਂਤ ਸੰਪੂਰਨ ਆ ਪਰ ਪਿਆਰ ਨਹੀਂ। ਪਿਆਰ ਕਦੇ ਵੀ ਹੋਰ ਗੁਣਾਂ ਨਾਲ ਬਦਲਣਾ ਨਹੀਂ ਚਾਹੀਦਾ। ਹੁਣ ਦੂਜੀ ਗੱਲ ਜੋ ਸਾਨੂੰ ਪਿਆਰ ਧਿਆਨ ਦੇਣ ਦੀ ਲੋੜ ਹੈ ਉਹ ਇਹ ਹੈ ਕਿ ਪਿਆਰ ਜਿਹੜਾ ਉਹ ਕਦੇ ਵੀ ਤਿਆਗਣਾ ਨਹੀਂ ਚਾਹੀਦਾ। ਪਹਿਲੀ ਸੀ ਕਿ ਪਿਆਰ ਨੂੰ ਅਸੀਂ ਹੋਰ ਗੁਣਾਂ ਦੇ ਨਾਲ ਨਹੀਂ ਬਦਲਣਾ, ਦੂਜਾ ਪਿਆਰ ਨੂੰ ਕਦੀ ਤਿਆਗਣਾ ਨਹੀਂ ਚਾਹੀਦਾ। ਦੇਖੋ ਕਿ ਯਿਸੂ ਉਹਨਾਂ ਨੂੰ ਕੀ ਕਹਿੰਦਾ ਆ, ਆਇਤ 4 ਦੇ ਵਿੱਚ ਲਿਖਿਆ, ਪਰ ਮੇਰੇ ਕੋਲ ਤੁਹਾਡੇ ਵਿਰੁੱਧ ਇਹ ਹੈ ਕਿ ਤੁਸੀਂ ਉਸ ਪਿਆਰ ਨੂੰ ਛੱਡ ਦਿੱਤਾ ਹੈ ਜੋ ਤੁਹਾਨੂੰ ਪਹਿਲਾਂ ਸੀ। ਇਸ ਲਈ ਯਾਦ ਰੱਖੋ ਕਿ ਤੁਸੀਂ ਕਿੱਥੋਂ ਡਿੱਗੇ ਹੋ, ਤੋਬਾ ਕਰੋ ਅਤੇ ਉਹ ਕੰਮ ਕਰੋ ਜੋ ਤੁਸੀਂ ਪਹਿਲਾਂ ਕੀਤੇ ਸਨ। ਜੇ ਨਹੀਂ ਤਾਂ ਮੈਂ ਤੁਹਾਡੇ ਕੋਲ ਆਵਾਂਗਾ ਅਤੇ ਤੁਹਾਡੇ ਸ਼ਮਾਦਾਨ ਨੂੰ ਉਸਦੇ ਸਥਾਨ ਤੋਂ ਹਟਾ ਦਿਆਂਗਾ ਜਦੋਂ ਤੱਕ ਕਿ ਤੁਸੀਂ ਤੋਬਾ ਨਹੀਂ ਕਰਦੇ। ਜਿੱਥੋਂ ਤੱਕ ਯਿਸੂ ਮਸੀਹ ਦਾ ਸੰਬੰਧ ਹੈ, ਪਹਿਲੇ ਪਿਆਰ ਨੂੰ ਤਿਆਗਣਾ ਇੱਕ ਗੰਭੀਰ ਕਾਰੋਬਾਰ ਆ, ਪਰ ਇਹ ਪਿਆਰ ਹੈ, ਪਿਆਰ ਕੀ ਹੈ ਜਿਸ ਦੀ ਉਹ ਗੱਲ ਕਰਦਾ ਹੈ? ਕਿਹੜਾ ਪਿਆਰ ਹੈ ਜਿਹਦੀ ਯਿਸੂ ਮਸੀਹ ਗੱਲ ਕਰਦਾ? ਤੁਸੀਂ ਦੇਖਦੇ ਹੋ ਕਿ ਮੈਂ ਸੋਚਦਾ ਹਾਂ ਕਿ ਇਹ ਸਾਡੇ ਵਿੱਚੋਂ ਕਿਸੇ ਵਿਅਕਤੀ ਨਾਲੋਂ ਬਹੁਤਾ ਜ਼ਿਆਦਾ ਆਰਾਮਦਾਇਕ ਹੈ। ਮੈਨੂੰ ਲੱਗਦਾ ਹੈ ਕਿ ਇਸ ਪਹਿਲੇ ਪਿਆਰ ਦੇ ਤਿੰਨ ਪਹਿਲੂ ਹਨ। ਪਹਿਲਾ ਮਸੀਹ ਲਈ ਪਿਆਰ, ਫਿਰ ਇੱਕ ਦੂਜੇ ਲਈ ਪਿਆਰ, ਫਿਰ ਤੀਜਾ ਸਮੁੱਚੀ ਮਨੁੱਖਤਾ ਦੇ ਲਈ ਜਾਂ ਸਾਰੀ ਦੁਨੀਆ ਦੇ ਲਈ ਪਿਆਰ। ਪਿਆਰ ਦੇ ਤਿੰਨੇ ਪਹਿਲੂ ਸਾਰੇ ਅਟੁੱਟ ਤੌਰ 'ਤੇ ਇੱਕ ਦੂਜੇ ਦੇ ਨਾਲ ਜੁੜੇ ਹੋਏ ਹਨ, ਕਿਉਂਕਿ ਪਿਆਰ ਮਸੀਹ ਦੇ ਲੋਕਾਂ ਦਾ ਵਰਣਨ ਯੋਗ ਤੱਥ ਹੈ, ਜਾਂ ਮਸੀਹ ਦੇ ਲੋਕਾਂ ਦੇ ਬਾਰੇ ਦੱਸਣ ਦੀ ਜਿਹੜੀ ਮਸੀਹ ਦੇ ਲੋਕ ਜਿਹੜੇ ਉਹਨਾਂ ਦੇ ਬਾਰੇ ਦੱਸਣ ਦੀ ਇੱਕ ਗੱਲ ਆ, ਉਹ ਹੈ ਪਿਆਰ। ਪ੍ਰਭੂ ਯਿਸੂ ਮਸੀਹ ਲਈ ਪਿਆਰ, ਯਿਸੂ ਦਾ ਇੱਕ ਪ੍ਰਭਾਵਸ਼ਾਲੀ ਚੇਲਾ ਬਣਨ ਲਈ ਇੱਕ ਮਸੀਹੀ ਹੋਣਾ ਕੀ ਹੈ? ਇਸ ਲਈ ਬੁਨਿਆਦੀ ਹੈ ਸਾਡੇ ਕੰਮਾਂ, ਸਾਡੇ ਕੰਮ, ਸਾਡੇ ਧੀਰੇ, ਸਾਡੀ ਪਵਿੱਤਰਤਾ ਅਤੇ ਸਾਡੇ ਸਿਧਾਂਤ ਪ੍ਰਤੀ ਵਚਨਬੱਧਤਾ, ਸਭ ਨੂੰ ਪ੍ਰਭੂ ਯਿਸੂ ਮਸੀਹ ਲਈ ਡੂੰਘੇ ਪਿਆਰ ਤੋਂ ਵਹਿਣਾ ਚਾਹੀਦਾ ਹੈ। ਸਾਰੀਆਂ ਚੀਜ਼ਾਂ ਜਿਹੜੀਆਂ ਉਹ ਪਿਆਰ ਤੋਂ ਹੀ ਸ਼ੁਰੂ ਹੁੰਦੀਆਂ ਆ। ਉਹ ਯਿਸੂ ਲਈ ਸਥਾਈ ਪਿਆਰ ਤੋਂ ਸੁਤੰਤਰ ਤੌਰ 'ਤੇ ਮੌਜੂਦ ਨਹੀਂ ਹੋ ਸਕਦੇ ਹਨ। ਪਰ ਇਹ ਕਹਿਣਾ ਕਾਫੀ ਨਹੀਂ ਹੈ ਕਿ ਅਸੀਂ ਮਸੀਹ ਲਈ ਪਿਆਰ ਕਰਦੇ ਹਾਂ, ਕਿਉਂਕਿ ਜੇ ਅਸੀਂ ਇੱਕ ਦੂਜੇ ਨੂੰ ਪਿਆਰ ਨਹੀਂ ਕਰਦੇ ਤਾਂ ਅਸੀਂ ਸੱਚਮੁੱਚ ਯਿਸੂ ਨੂੰ ਪਿਆਰ ਕਰਨ ਦਾ ਦਾਅਵਾ ਨਹੀਂ ਕਰ ਸਕਦੇ। ਜੇ ਅਸੀਂ ਸੱਚਮੁੱਚ ਯਿਸੂ ਨੂੰ ਪਿਆਰ ਕਰਦੇ ਹਾਂ ਤਾਂ ਫਿਰ ਅਸੀਂ ਇੱਕ ਦੂਜੇ ਨੂੰ ਵੀ ਪਿਆਰ ਕਰਾਂਗੇ। ਜੇਕਰ ਅਸੀਂ ਸੱਚਮੁੱਚ ਯਿਸੂ ਨੂੰ ਪਿਆਰ ਕਰਦੇ ਹਾਂ ਤਾਂ ਸਾਨੂੰ ਇੱਕ ਗਵਾਚੀ ਹੋਈ ਦੁਨੀਆ ਲਈ ਪਿਆਰ ਹੋਵੇਗਾ। ਤੁਸੀਂ ਦੇਖਦੇ ਹੋ ਕਿ ਇੱਕ ਦੂਜੇ ਨੂੰ ਸੱਚਮੁੱਚ ਪਿਆਰ ਕਰਨਾ ਅਤੇ ਮਨੁੱਖਤਾ ਨੂੰ ਪਿਆਰ ਕਰਨਾ ਲਾਜ਼ਮੀ ਆ, ਕਿਉਂਕਿ ਇਹ ਸੱਚਮੁੱਚ ਯਿਸੂ ਨੂੰ ਪਿਆਰ ਕਰਨ ਦਾ ਨਤੀਜਾ ਆ, ਅਤੇ ਇਹ ਉਹ ਹੈ ਜੋ ਉਹਨਾਂ ਨੇ ਛੱਡ ਦਿੱਤਾ ਹੈ। ਉਹ ਮੈਨੂੰ ਯਕੀਨ ਹੈ ਕਿ ਜੇ ਤੁਸੀਂ ਉਹਨਾਂ ਨੂੰ ਪੁੱਛਿਆ ਕਿ ਕੀ ਤੁਸੀਂ ਯਿਸੂ ਨੂੰ ਪਿਆਰ ਕਰਦੇ ਹੋ, ਉਹ ਕਹਿਣਗੇ ਬੇਸ਼ੱਕ ਅਸੀਂ ਕਰਦੇ ਹਾਂ। ਕਿ ਤੁਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਆ? ਉਹ ਹਾਂ, ਜਿਵੇਂ ਮੈਨੂੰ ਯਕੀਨ ਹੈ ਕਿ ਅਸੀਂ ਸਾਰੇ ਉਸੇ ਤਰ੍ਹਾਂ ਜਵਾਬ ਦੇਵਾਂਗੇ। ਪਰ ਯਿਸੂ ਦਿਲ ਨੂੰ ਦੇਖਦਾ ਹੈ ਅਤੇ ਸੱਚਾਈ ਨੂੰ ਜਾਣਦਾ ਹੈ। ਜ਼ਬੂਰ 139 ਵਿੱਚ ਪਰਮੇਸ਼ੁਰ ਕਹਿੰਦਾ ਹੈ, ਜਾਂ ਜ਼ਬੂਰ ਜਿਹੜਾ ਲਿਖਾਰੀ ਉਹ ਕਹਿੰਦਾ ਹੈ, ਹੇ ਪ੍ਰਭੂ ਤੁਸੀਂ ਮੈਨੂੰ ਖੋਜਿਆ ਅਤੇ ਤੁਸੀਂ ਮੈਨੂੰ ਜਾਣਦੇ ਹੋ, ਤੁਸੀਂ ਜਾਣਦੇ ਹੋ ਕਿ ਮੈਂ ਕਦੋਂ ਬੈਠਦਾ ਅਤੇ ਕਦੋਂ ਉੱਠਦਾ ਹਾਂ, ਤੁਸੀਂ ਮੇਰੇ ਵਿਚਾਰਾਂ ਨੂੰ ਦੂਰੋਂ ਹੀ ਸਮਝ ਲੈਂਦੇ ਹੋ, ਤੁਸੀਂ ਮੇਰੇ ਬਾਹਰ ਜਾਣ ਅਤੇ ਮੇਰੇ ਲੇਟਣ ਨੂੰ ਸਮਝਦੇ ਹੋ, ਤੁਸੀਂ ਮੇਰੇ ਸਾਰੇ ਰਾਹਾਂ ਤੋਂ ਜਾਣੂ ਹੋ, ਇਸ ਤੋਂ ਪਹਿਲਾਂ ਕਿ ਕੋਈ ਸ਼ਬਦ ਮੇਰੀ ਜ਼ਬਾਨ 'ਤੇ ਹੋਵੇ ਨਾ ਆਵੇ, ਤੁਸੀਂ ਉਸ ਨੂੰ ਪੂਰੀ ਤਰ੍ਹਾਂ ਜਾਣਦੇ ਹੋ। ਹੇ ਪ੍ਰਭੂ ਉਹ ਸਾਨੂੰ ਜਾਣਦਾ ਆ, ਉਹ ਸਾਡੇ ਮੂੰਹ ਦੇ ਸ਼ਬਦਾਂ ਦੇ ਬਾਵਜੂਦ ਉਹ ਸਾਨੂੰ ਜਾਣਦਾ ਆ ਕਿ ਕੀ ਅਸੀਂ ਉਸਨੂੰ ਸੱਚਮੁੱਚ ਪਿਆਰ ਕਰਦੇ ਹਾਂ। ਜਿਵੇਂ ਕਿ ਯਿਸੂ ਨੇ ਪਤਰਸ ਨੂੰ ਤੀਜੀ ਵਾਰ ਪੁੱਛਿਆ ਕਿ ਤੁਸੀਂ ਮੈਨੂੰ ਪਿਆਰ ਕਰਦੇ ਹੋ, ਅਤੇ ਪਤਰਸ ਨੇ ਜਵਾਬ ਦਿੱਤਾ, ਪ੍ਰਭੂ ਤੁਸੀਂ ਜਾਣਦੇ ਹੋ ਕਿ ਮੈਂ ਤੁਹਾਨੂੰ ਪਿਆਰ ਕਰਦਾ ਹਾਂ। ਇਹਨਾਂ ਅਫਸੀਆਂ ਦੇ ਨਾਲ ਵੀ ਇਹੀ ਹੈ ਅਤੇ ਸਾਡੇ ਨਾਲ ਵੀ ਅੱਜ ਇਹੀ ਗੱਲ ਆ। ਉਹ ਜਾਣਦਾ ਆ ਕਿ ਕੀ ਅਸੀਂ ਪਿਆਰ ਕੀ ਪਿਆਰ ਜਿਹੜਾ ਆ ਉਹ ਸਾਡੇ ਚਰਚ ਦੇ ਕੇਂਦਰ ਵਿੱਚ ਹੈ ਜਾਂ ਨਹੀਂ। ਯਿਸੂ ਨੇ ਉਹਨਾਂ ਨੂੰ ਕਿਹਾ, ਤੁਸੀਂ ਪਿਆਰ ਨੂੰ ਛੱਡ ਦਿੱਤਾ ਹੈ ਜੋ ਤੁਸੀਂ ਤੁਹਾਨੂੰ ਪਹਿਲਾਂ ਸੀ। ਅਜਿਹਾ ਨਹੀਂ ਆ ਕਿ ਉਹ ਆਪਣਾ ਪਹਿਲਾ ਪਿਆਰ ਗਵਾ ਚੁੱਕੇ ਹਨ। ਕੁਝ ਗਵਾਉਣਾ ਇੱਕ ਹਾਦਸਾ ਹੋ ਸਕਦਾ ਆ, ਇੱਕ ਗਲਤੀ, ਪਰ ਇਹਨਾਂ ਲੋਕਾਂ ਨੇ ਆਪਣਾ ਪਹਿਲਾ ਪਿਆਰ ਛੱਡ ਦਿੱਤਾ ਹੈ। ਛੱਡ ਦਿੱਤਾ ਆ, ਇਹ ਇੱਕ ਜਾਣਬੁੱਝ ਕੇ ਜਿਹੜੀ ਕਰਨ ਵਾਲੀ ਗੱਲ ਆ। ਇਹ ਸਿਰਫ ਅਜਿਹਾ ਨਹੀਂ ਹੈ ਕਿ ਉਹਨਾਂ ਨੇ ਆਪਣਾ ਪਹਿਲਾ ਪਿਆਰ ਛੱਡ ਦਿੱਤਾ, ਫਿਰ ਯਿਸੂ ਨੇ ਉਹਨਾਂ ਨੂੰ ਸੋਚਣ ਲਈ ਚੁਣੌਤੀ ਦਿੱਤੀ ਹੈ। ਇਸ ਲਈ ਯਾਦ ਰੱਖੋ ਕਿ ਤੁਸੀਂ ਕਿੱਥੋਂ ਡਿੱਗੇ ਹੋ। ਇਹ ਸਾਡੇ ਲਈ ਇੱਕ ਚੁਣੌਤੀ ਹੈ, ਹੈ ਕਿ ਨਹੀਂ? ਉਹ ਉੱਚਾਈ ਯਾਦ ਹੈ ਜਿਸ ਤੋਂ ਅਸੀਂ ਡਿੱਗੇ ਹਾਂ। ਜਿਵੇਂ ਕਿ ਤੁਸੀਂ ਪਿਛਲੇ ਸਾਲਾਂ ਵਿੱਚ ਸੋਚਦੇ ਹੋ ਕਿ ਮਸੀਹ ਲਈ ਤੁਹਾਡਾ ਪਿਆਰ ਮਜ਼ਬੂਤ ਹੈ ਜਾਂ ਕਮਜ਼ੋਰ, ਕਿ ਤੁਸੀਂ ਪਰਮੇਸ਼ੁਰ ਦੇ ਲੋਕਾਂ ਲਈ ਪਿਆਰ ਕਰਨ ਵਿੱਚ ਜ਼ਿਆਦਾ ਕਮਜ਼ੋਰ ਹੋਏ ਆ ਜਾਂ ਮਜ਼ਬੂਤ ਹੋਏ ਆ, ਕਿ ਮਨੁੱਖਤਾ ਦੇ ਪਿਆਰ ਦੇ ਵਿੱਚ ਤੁਸੀਂ ਮਜ਼ਬੂਤ ਆ ਜਾਂ ਕਮਜ਼ੋਰ ਹਾਂ। ਯਾਦ ਰੱਖੋ ਕਿ ਕਿਵੇਂ ਪ੍ਰਭੂ ਲਈ ਤੁਹਾਡਾ ਪਿਆਰ ਤੁਹਾਡੇ ਪ੍ਰਭੂ ਦੀ ਸੇਵਾ ਨੂੰ ਚਲਾਉਂਦਾ ਸੀ। ਯਾਦ ਰੱਖੋ ਕਿ ਕਿਵੇਂ ਘੰਟੇ ਬੀਤ ਜਾਂਦੇ ਸੀ ਪਰ ਤੁਹਾਨੂੰ ਕੋਈ ਇਤਰਾਜ਼ ਨਹੀਂ ਹੁੰਦਾ ਸੀ, ਕਿ ਕਿਉਂਕਿ ਤੁਸੀਂ ਪਰਮੇਸ਼ੁਰ ਦੀ ਸੇਵਾ ਕਰ ਰਹੇ ਸੀ, ਤੁਸੀਂ ਉਸਦੇ ਲੋਕਾਂ ਦੇ ਨਾਲ ਸੀ, ਉਹ ਤੁਸੀਂ ਦੁਨੀਆ ਤੱਕ ਪਹੁੰਚ ਰਹੇ ਸੀ। ਕੀ ਹੋਇਆ? ਤੁਸੀਂ ਇੰਨੀ ਉੱਚਾਈ ਤੋਂ ਕਿਵੇਂ ਡਿੱਗ ਗਏ ਹੋ? ਤੁਸੀਂ ਇੰਨੀ ਉੱਚਾਈ ਤੋਂ ਸਿਰਫ ਐਤਵਾਰ ਦੀ ਹਾਜ਼ਰੀ ਵਿੱਚ ਕਿਵੇਂ ਡਿੱਗ ਗਏ? ਇਹ ਆਪਣੇ ਆਪ ਵਿੱਚ ਇੱਕ ਪਰੇਸ਼ਾਨੀ ਹੈ, ਸਿਰਫ ਐਤਵਾਰ ਦੀ ਹਾਜ਼ਰੀ ਲਈ ਅਤੇ ਮਹੀਨੇ ਵਿੱਚ ਇੱਕ ਜਾਂ ਦੋ ਵਾਰ। ਯਾਦ ਰੱਖੋ ਕਿ ਤੁਸੀਂ ਕਿੱਥੋਂ ਡਿੱਗੇ ਹੋ। ਇਹ ਕੋਈ ਗੁੰਝਲਦਾਰ ਚਰਚ ਨਹੀਂ ਹੈ ਜਿਸ ਨਾਲ ਯੇਸੂ ਗੱਲ ਕਰ ਰਿਹਾ ਹੈ। ਇਹ ਇੱਕ ਮਹਾਨ ਸ਼ਹਿਰ ਵਿੱਚ ਇੱਕ ਮਹਾਨ ਚਰਚ ਆ ਜਿਸ ਨੂੰ ਕੁਝ ਮਹਾਨ ਆਦਮੀਆਂ ਦੁਆਰਾ ਜਿਹੜਾ ਆ ਪਾਸਟਰ ਕੀਤਾ ਗਿਆ ਹੈ, ਜੋ ਕਦੇ ਵੀ ਕਹਿੰਦੇ ਸਨ, ਫਿਰ ਵੀ ਉਹ ਬਹੁਤ ਉੱਚਾਈ ਤੋਂ ਡਿੱਗ ਗਏ ਹਨ ਅਤੇ ਆਪਣੇ ਪਹਿਲੇ ਪਿਆਰ ਨੂੰ ਉਹਨਾਂ ਨੇ ਤਿਆਗ ਦਿੱਤਾ ਹੈ। ਜੇ ਇਹ ਉਹਨਾਂ ਨਾਲ ਹੋ ਸਕਦਾ ਤਾਂ ਸਾਡੇ ਨਾਲ ਵੀ ਹੋ ਸਕਦਾ। ਪਿਆਰ ਨੂੰ ਕਦੇ ਤਿਆਗਣਾ ਨਹੀਂ ਚਾਹੀਦਾ। ਯੇਸੂ ਨੇ ਅਫਸੋਸ ਵਿੱਚ ਕਲੀਸਿਆ ਨੂੰ ਤੋਬਾ ਕਰਨ ਲਈ ਬੁਲਾਇਆ ਅਤੇ ਉਹ ਉਹਨਾਂ ਨੂੰ ਕਹਿੰਦਾ ਹੈ ਕਿ ਜੇ ਉਹ ਤੋਬਾ ਨਹੀਂ ਕਰਦੇ ਤਾਂ ਉਹ ਤੁਹਾਡੇ ਸ਼ਮਾਦਾਨ ਨੂੰ ਇਸ ਦੀ ਜਗ੍ਹਾ ਤੋਂ ਹਟਾ ਦਿੱਤਾ ਜਾਵੇਗਾ। ਇਸਦਾ ਮਤਲਬ ਕਿ ਉਹ ਅਫਸੋਸ ਵਿੱਚ ਚਰਚ ਦੀ ਹੋਂਦ ਨੂੰ ਖਤਮ ਕਰ ਦੇਵੇਗਾ। ਹੁਣ ਮੈਨੂੰ ਨਹੀਂ ਪਤਾ ਕਿ ਜਦੋਂ ਉਹਨਾਂ ਨੇ ਯੇਸੂ ਤੋਂ ਇਹ ਚਿੱਠੀ ਜਦੋਂ ਉਹਨਾਂ ਨੂੰ ਯੇਸੂ ਤੋਂ ਇਹ ਚਿੱਠੀ ਮਿਲੀ ਤਾਂ ਉਹਨਾਂ ਨੇ ਤੋਬਾ ਕੀਤੀ ਜਾਂ ਨਹੀਂ ਅਤੇ ਆਪਣਾ ਪਹਿਲਾ ਪਿਆਰ ਪ੍ਰਾਪਤ ਕੀਤਾ ਜਾਂ ਨਹੀਂ, ਮੈਨੂੰ ਨਹੀਂ ਪਤਾ। ਹੋ ਸਕਦਾ ਕਿ ਉਹਨਾਂ ਨੇ ਕੁਝ ਸਮੇਂ ਲਈ ਕੀਤਾ ਵੀ ਹੋਵੇ, ਪਰ ਮੈਂ ਕੀ ਜਾਣਦਾ ਹਾਂ ਕਿ ਅੱਜ ਅਫਸੋਸ ਵਿੱਚ ਕੋਈ ਵੀ ਚਰਚ ਨਹੀਂ ਹੈ। ਇੱਕ ਸ਼ਹਿਰ, ਇੱਕ ਸ਼ਾਨਦਾਰ ਸ਼ਹਿਰ, ਸੁੰਦਰ ਸ਼ਹਿਰ ਜਿਹੜਾ ਸੀ ਉਹ ਅੱਜ ਇੱਕ ਖੰਡਰ ਬਣ ਕੇ ਰਹਿ ਗਿਆ ਆ, ਜਿੱਥੇ ਕੋਈ ਨਹੀਂ ਰਹਿੰਦਾ। ਇਹ ਇੱਕ ਅਜਿਹੀ ਕੌਮ ਵਿੱਚ ਸਥਿਤ ਹੈ ਜੋ ਯੇਸੂ ਮਸੀਹ ਦੀ ਖੁਸ਼ਖਬਰੀ ਨੂੰ ਰੱਦ ਕਰਦੀ ਹੈ। ਇਹ ਇੱਕ ਕੌਮ ਜਿੱਥੇ ਚਰਚ ਸੱਚਮੁੱਚ ਬਹੁਤ ਛੋਟਾ ਆ। ਇਹ ਇੱਕ ਕੌਮ ਆ ਹੁਣ ਜਿੱਥੇ ਚਰਚ ਨੂੰ ਸਤਾਇਆ ਜਾਂਦਾ ਆ, ਇੱਕ ਕੌਮ ਜੋ ਇਸਲਾਮ ਦੇ ਝੂਠ ਦੁਆਰਾ ਹਨੇਰਾ ਅਤੇ ਅੰਨਾ ਹੈ। ਅੱਜ ਅਫਸੋਸ ਵਿੱਚ ਕੋਈ ਸ਼ਾਨਦਾਰ, ਕੋਈ ਸ਼ਮਾਦਾਨ ਨਹੀਂ ਹੈ, ਕੋਈ ਚਰਚ ਨਹੀਂ ਹੈ। ਇਹ ਇੱਕ ਸ਼ਾਨਦਾਰ ਚੇਤਾਵਨੀ ਹੈ। ਚਰਚ ਬੰਦ ਨਹੀਂ ਹੁੰਦੇ ਕਿਉਂਕਿ ਸ਼ੈਤਾਨ ਉਹਨਾਂ ਵਿੱਚ ਦਖਲ ਅੰਦਾਜ਼ੀ ਕਰਦਾ। ਯੇਸੂ ਕਹਿੰਦਾ ਹੈ ਕਿ ਮੈਂ ਆਪਣਾ ਚਰਚ ਬਣਾਵਾਂਗਾ ਅਤੇ ਹੇਡਿਸ ਦੇ ਦਰਵਾਜ਼ੇ ਇਸ ਨੂੰ ਕਦੇ ਵੀ ਪਾਰ ਨਹੀਂ ਕਰਨਗੇ। ਪਰ ਸ਼ੈਤਾਨ ਦੇ ਕਾਰਨ ਚਰਚ ਬੰਦ ਨਹੀਂ ਹੁੰਦੇ। ਅਕਸਰ ਚਰਚ ਬੰਦ ਹੋ ਜਾਂਦੇ ਹਨ ਕਿਉਂਕਿ ਯੇਸੂ ਉਹਨਾਂ ਦੇ ਸ਼ਮਾਦਾਨ ਨੂੰ ਹਟਾ ਦਿੰਦਾ ਹੈ, ਕਿਉਂਕਿ ਉਹਨਾਂ ਨੇ ਆਪਣੇ ਪਹਿਲੇ ਪਿਆਰ ਨੂੰ ਤਿਆਗ ਦਿੱਤਾ ਹੈ। ਕਿਉਂਕਿ ਹੁਣ ਕਿੱਡੀ ਵੱਡੀ ਇਹ ਚੇਤਾਵਨੀ ਆ ਕਿ ਪਰਮੇਸ਼ੁਰ ਇਸ ਚਰਚ ਨੂੰ ਇਸਦੇ 126 ਸਾਲਾਂ ਬਾਅਦ ਬੰਦ ਕਰ ਸਕਦਾ ਹੈ, ਕਿਉਂਕਿ ਅਸੀਂ ਆਪਣਾ ਪਹਿਲਾ ਪਿਆਰ ਗਵਾ ਦ ਚੁੱਕੇ ਹਾਂ। ਕਿ ਇੱਕ ਸਮਾਂ ਆ ਸਕਦਾ ਹੈ ਜਦੋਂ ਗਲਾਸਗੋ ਦਾ ਇਹ ਹਿੱਸਾ ਹਨੇਰੇ ਵਿੱਚ ਛੱਡ ਦਿੱਤਾ ਗਿਆ ਹੈ, ਕਿਉਂਕਿ ਚਰਚ ਨੂੰ ਪਿਆਰ ਦੀ ਘਾਟ ਕਾਰਨ ਸੁੰਘਿਆ ਗਿਆ ਸੀ। ਭਰਾਵੋ ਅਤੇ ਭੈਣੋ, ਜੋ ਕਿ ਧਿਆਨ ਦੇਣ ਦੀ ਚੇਤਾਵਨੀ ਹੈ, ਸਾਨੂੰ ਆਪਣਾ ਪਹਿਲਾ ਪਿਆਰ ਨਹੀਂ ਛੱਡਣਾ ਚਾਹੀਦਾ, ਅਤੇ ਜੇ ਅਸੀਂ ਆਪਣੇ ਪਹਿਲੇ ਪਿਆਰ ਨੂੰ ਛੱਡ ਦਿੱਤਾ ਹੈ ਤਾਂ ਸਾਨੂੰ ਪਛਤਾਵਾ ਕਰਨਾ ਚਾਹੀਦਾ, ਸਾਨੂੰ ਤੋਬਾ ਕਰਨੀ ਚਾਹੀਦੀ ਅਤੇ ਯੇਸੂ ਨੂੰ ਪਿਆਰ ਕਰਨ ਦੀ ਕੋਸ਼ਿਸ਼ ਕਰੋ। ਇੱਕ ਦੂਜੇ ਨੂੰ ਪਿਆਰ ਕਰੋ ਅਤੇ ਮਨੁੱਖਤਾ ਨੂੰ ਪਿਆਰ ਕਰੋ ਜਿਵੇਂ ਕਿ ਅਸੀਂ ਇੱਕ ਵਾਰ ਕੀਤਾ ਸੀ ਅਤੇ ਜਿਵੇਂ ਕਿ ਯੇਸੂ ਚਾਹੁੰਦਾ ਹੈ। ਪਿਆਰ ਨੂੰ ਕਦੇ ਵੀ ਤਿਆਗਣਾ ਨਹੀਂ ਚਾਹੀਦਾ। ਇਹ ਜੇ ਇਹ ਹੈ ਤਾਂ ਪਛਤਾਵਾ ਨਹੀਂ ਹੁੰਦਾ ਤਾਂ ਭੁਗਤਾਨ ਕਰਨ ਲਈ ਇੱਕ ਬਹੁਤ ਵੱਡੀ ਕੀਮਤ ਜਿਹੜੀ ਅਦਾ ਕਰਨ ਲਈ ਸਾਨੂੰ ਤਿਆਰ ਹੋਣਾ ਪਊਗਾ। ਪਰ ਆਇਤ 6 ਵੱਲ ਧਿਆਨ ਦਿਓ। ਚੇਤਾਵਨੀ ਦੇ ਬਾਅਦ ਵੀ ਇੱਥੇ ਤਾਰੀਫ ਆ। ਫਿਰ ਵੀ ਤੁਹਾਡੇ ਕੋਲ ਇਹ ਹੈ ਕਿ ਤੁਸੀਂ ਨਿਕੋਲੇਟਨਸ ਦੇ ਕੰਮਾਂ ਨੂੰ ਨਫ਼ਰਤ ਕਰਦੇ ਹੋ ਜਿਨ੍ਹਾਂ ਨੂੰ ਮੈਂ ਵੀ ਨਫ਼ਰਤ ਕਰਦਾ ਹਾਂ। ਉਹ ਉਹਨਾਂ ਨੂੰ ਨਫ਼ਰਤ ਕਰਦੇ ਹਨ ਜਿਨ੍ਹਾਂ ਨੂੰ ਯੇਸੂ ਨਫ਼ਰਤ ਕਰਦਾ ਹੈ। ਨਿਕੋਲੇਤੀਅਨ ਲੋਕ ਕੌਣ ਸੀ? ਖੈਰ, ਉਹਨਾਂ ਦਾ ਇੱਥੇ ਜ਼ਿਕਰ ਕੀਤਾ ਗਿਆ ਅਤੇ ਪਰਗਰਮ ਨੂੰ ਵੀ ਚਿੱਠੀ ਵਿੱਚ ਵੀ, ਜਿਹੜਾ ਇੱਕ ਹੋਰ ਚਰਚ ਪਰਗਮਮ ਨੂੰ ਵੀ ਲਿਖੀ ਗਈ, ਉਹਦੇ ਵਿੱਚ ਵੀ ਇਹਦਾ ਜ਼ਿਕਰ ਕੀਤਾ ਗਿਆ ਹੈ। ਜਿਹੜੇ ਟਿੱਪਣੀਕਾਰ ਆ ਉਹਨਾਂ ਦੇ ਅਨੁਸਾਰ ਜਿਹੜੇ ਨਿਕੋਲੇਤੀਅਨ ਸੀ ਉਹ ਇੱਕ ਪਖੰਡੀ ਸੰਪਰਦਾ ਸੀ ਜਾਂ ਇੱਕ ਸੰਸਥਾ ਸੀ ਜਿਨ੍ਹਾਂ ਨੇ ਉਸ ਝੂਠੇ ਸਮਾਜ ਨਾਲ ਸਮਝੌਤਾ ਕੀਤਾ ਜਿਸ ਵਿੱਚ ਉਹ ਰਹਿੰਦੇ ਸਨ। ਉਹਨਾਂ ਨੇ ਆਪਣੇ ਸਮਕਾਲੀ ਮੂਰਤੀ ਸਮਾਜ ਦੇ ਅਨੁਕੂਲ ਈਸਾਈ ਧਰਮ ਨੂੰ ਟਾਲਿਆ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਉਹ ਅੱਜ ਜ਼ਿੰਦਾ ਅਤੇ ਚੰਗੀ ਤਰ੍ਹਾਂ ਹਨ, ਕਿਉਂਕਿ ਚਰਚ ਦੇ ਕੁਝ ਵਰਗ ਸੰਦੇਸ਼ ਨੂੰ ਸਮਕਾਲੀ ਸਮਾਜ ਦੀਆਂ ਇੱਛਾਵਾਂ ਦੇ ਅਨੁਕੂਲ ਬਣਾਉਣ ਲਈ ਹਰ ਕਿਸਮ ਦੇ ਜਿਮਨਾਸਟਿਕ ਵਿੱਚ ਉਹ ਸ਼ਾਮਲ ਹੁੰਦੇ ਹਨ। ਯੇਸੂ ਅਜਿਹੇ ਲੋਕਾਂ ਨਾਲ ਨਫ਼ਰਤ ਕਰਨ ਲਈ ਅਫਸੀਆਂ ਦੀ ਤਾਰੀਫ ਅਫਸੀਆਂ ਦੀ ਕਲੀਸਿਆ ਦੀ ਤਾਰੀਫ ਕਰਦਾ ਹੈ ਅਤੇ ਫਿਰ ਕਹਿੰਦਾ ਹੈ ਮੈਂ ਵੀ ਉਹਨਾਂ ਨੂੰ ਨਫ਼ਰਤ ਕਰਦਾ ਹਾਂ। ਕੀ ਇਹ ਚੁਣੌਤੀਪੂਰਨ ਨਹੀਂ ਹੈ? ਜਦੋਂ ਅਸੀਂ ਮਸੀਹੀ ਸੰਦੇਸ਼ ਨੂੰ ਸਮਕਾਲੀ ਜਾਂ ਅੱਜ ਦੇ ਸਮਾਜ ਦੇ ਸੰਦੇਸ਼ਾਂ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਯੇਸੂ ਕੀ ਆ ਫਿਰ ਨਫ਼ਰਤ ਕਰਦਾ ਆ। ਪਿਆਰ ਨੂੰ ਕਦੇ ਵੀ ਹੋਰ ਗੁਣਾਂ ਨਾਲ ਨਹੀਂ ਬਦਲਣਾ ਚਾਹੀਦਾ, ਪਿਆਰ ਨੂੰ ਕਦੀ ਤਿਆਗਣਾ ਨਹੀਂ ਚਾਹੀਦਾ। ਅੰਤ ਵਿੱਚ ਅਸੀਂ ਦੇਖਦੇ ਹਾਂ ਕਿ ਪਿਆਰ ਜਿਹੜਾ ਹੈ ਉਹ ਹਮੇਸ਼ਾ ਜਿੱਤਦਾ ਆ, ਜਿੱਤ ਪ੍ਰਾਪਤ ਹੁੰਦੀ ਹੈ ਪਿਆਰ ਨੂੰ। ਯਿਸੂ ਨੇ ਆਪਣੇ ਸੱਜੇ ਹੱਥ ਵਿੱਚ 7 ਤਾਰੇ ਫੜੇ ਹਨ ਅਤੇ ਚਰਚਾਂ ਦੇ ਵਿੱਚ ਚੱਲਦਾ ਹੈ ਅਤੇ ਉਸਨੇ ਅਫਸੂਸ ਵਿੱਚ ਇਸ ਚਰਚ ਵਿੱਚ ਕੰਮ ਮਿਹਨਤ ਧੀਰਜ ਪਵਿੱਤਰਤਾ ਅਤੇ ਸਿਧਾਂਤ ਪ੍ਰਤੀ ਵਚਨਬੱਧਤਾ ਨੂੰ ਦੇਖਿਆ ਆ। ਪਰ ਉਸਨੇ ਇੱਕ ਵਿਨਾਸ਼ਕਾਰੀ ਇਲਜ਼ਾਮ ਲਾਇਆ ਹੈ ਕਿ ਉਹਨਾਂ ਨੇ ਆਪਣਾ ਪਹਿਲਾ ਪਿਆਰ ਛੱਡ ਦਿੱਤਾ ਹੈ ਅਤੇ ਅਤੀਤ ਵਿੱਚ ਉਹਨਾਂ ਉਚਾਈਆਂ ਤੋਂ ਡਿੱਗ ਗਏ ਹਨ ਅਤੇ ਉਹ ਉਹਨਾਂ ਨੂੰ ਤੋਬਾ ਕਰਨ ਅਤੇ ਉਹੀ ਕਰਨ ਲਈ ਸ਼ਾਨਦਾਰ ਹੁਕਮ ਲਿਆਉਂਦਾ ਹੈ ਜੋ ਉਹਨਾਂ ਨੇ ਪਹਿਲਾਂ ਕੀਤਾ ਸੀ। ਨਹੀਂ ਤਾਂ ਅਫਸੂਸ ਵਿੱਚ ਚਰਚ ਲਈ ਅੰਤ ਹੋਵੇਗਾ। ਅਤੇ ਹੁਣ ਅੰਤ ਵਿੱਚ ਯਿਸੂ ਇਨਾਮ, ਪਿਆਰ ਦਾ ਇਨਾਮ, ਆਗਿਆਕਾਰ ਦਾ ਇਨਾਮ, ਤੋਬਾ ਦਾ ਇਨਾਮ ਕਰਨ ਦਾ ਇਨਾਮ ਰੱਖਦਾ ਆ। ਸਹਾਇਤਾ ਤਾਂ ਦੇਖੋ, ਜਿਸ ਦੇ ਕੰਨ ਹੋਣ ਉਹ ਸੁਣੇ ਕਿ ਆਤਮਾ ਕਲੀਸੀਆਵਾਂ ਨੂੰ ਕੀ ਆਖਦਾ ਹੈ। ਜਿੱਤਣ ਵਾਲੇ ਨੂੰ ਮੈਂ ਜੀਵਨ ਦੇ ਬ੍ਰਿਸ਼ ਵਿੱਚੋਂ ਖਾਣ ਲਈ ਦੇਵਾਂਗਾ ਜੋ ਪਰਮੇਸ਼ੁਰ ਦੇ ਫਿਰਦੌਸ ਵਿੱਚ ਹੈ। ਪ੍ਰਭੂ ਯਿਸੂ ਉਹ ਇਨਾਮ ਰੱਖਦਾ ਜੋ ਉਹਨਾਂ ਨੂੰ ਉਡੀਕਦਾ ਹੈ ਜੋ ਉਸਨੂੰ ਸੁਣਦੇ ਹਨ, ਉਹਨਾਂ ਨੂੰ ਜੋ ਉਸਨੂੰ ਸੁਣਦੇ ਹਨ ਉਹਨਾਂ ਲਈ ਜੋ ਉਸਦੀਆਂ ਗੱਲਾਂ ਨੂੰ ਮੰਨਦੇ ਹਨ। ਜੇ ਤੁਹਾਡੇ ਕੋਲ ਕੰਨ ਹਨ ਤਾਂ ਸੁਣੋ ਕਿ ਆਤਮਾ ਕਲੀਸੀਆਵਾਂ ਨੂੰ ਕੀ ਕਹਿੰਦਾ ਆ। ਕੀ ਤੁਹਾਨੂੰ ਅੱਜ ਸਵੇਰੇ ਕੰਨ ਜਿਹੜੇ ਆ ਉਮੜੇ ਆ? ਕੀ ਅੱਜ ਸਵੇਰੇ ਤੁਹਾਡੇ ਕੋਲ ਕੰਨ ਹਨ? ਕੀ ਤੁਹਾਡੇ ਕੋਲ ਇਹ ਸੁਣਨ ਲਈ ਕੰਨ ਹਨ ਕਿ ਪਰਮੇਸ਼ੁਰ ਦੀ ਆਤਮਾ ਤੁਹਾਨੂੰ ਕੀ ਕਹਿ ਰਹੀ ਹੈ? ਸ਼ਾਇਦ ਇੱਥੇ ਹਾਰਪਰ ਵਿਖੇ ਇੱਕ ਚਰਚ ਵਜੋਂ ਤੁਹਾਨੂੰ ਕੀ ਕਹਿ ਰਹੀ ਹੈ? ਜੇ ਤੁਹਾਡੇ ਕੋਲ ਕੰਨ ਹਨ ਤਾਂ ਸੁਣੋ ਕਿ ਆਤਮਾ ਕੀ ਕਹਿੰਦਾ ਹੈ। ਜਿੱਤਣ ਵਾਲੇ ਨੂੰ ਮੈਂ ਜੀਵਨ ਦੇ ਰੁੱਖ ਤੋਂ ਖਾਣ ਦਾ ਅਧਿਕਾਰ ਦੇਵਾਂਗਾ ਜੋ ਪਰਮੇਸ਼ੁਰ ਦੇ ਫਿਰਦੌਸ ਵਿੱਚ ਹੈ। ਤਾਂ ਫਿਰ ਜਿੱਤਣ ਦਾ ਕੀ ਮਤਲਬ ਹੈ? ਇਸ ਦਾ ਅਰਥ ਹੈ ਕਿ ਇੱਕ ਕਠੋਰ ਦਿਲ, ਇੱਕ ਪਿਆਰ ਨਾ ਕਰਨ ਵਾਲੇ ਦਿਲ, ਇੱਕ ਨਾ ਸ਼ੁਕਰੇ ਦਿਲ, ਇੱਕ ਬੇਪਰਵਾਹ ਦਿਲ ਨੂੰ ਯਿਸੂ ਅੱਗੇ ਤੋਬਾ ਕਰਨ ਅਤੇ ਯਿਸੂ ਤੋਂ ਮਾਫ਼ੀ ਦੁਆਰਾ ਜਿੱਤਣਾ। ਔਰ ਜਿੱਤਣ ਵਾਲਾ ਜਿਹੜਾ ਕਾਰਜ ਧੀਰਜ, ਪਿਆਰ, ਪਵਿੱਤਰਤਾ, ਦੁਸ਼ਟਤਾ ਨੂੰ ਨਫ਼ਰਤ, ਸੱਚਾਈ ਲਈ ਵਚਨਬੱਧ ਹਨ ਜਿਹੜੇ ਜਿੱਤਦੇ ਹਨ ਅਤੇ ਪ੍ਰਭੂ ਯਿਸੂ ਮਸੀਹ ਦੇ ਪਿਆਰ ਦੇ ਕਾਰਨ ਸਭ ਕੁਝ ਕਰਨ ਲਈ ਵਚਨਬੱਧ ਹਨ। ਜੇਕਰ ਉਹਨਾਂ ਨੇ ਆਪਣਾ ਪਹਿਲਾ ਪਿਆਰ ਤਿਆਗ ਦਿੱਤਾ ਤਾਂ ਜੇਤੂ ਇਸ ਨੂੰ ਮਹਿਸੂਸ ਕਰਦੇ ਹਨ ਅਤੇ ਇਸ ਤੋਂ ਤੋਬਾ ਕਰਦੇ ਹਨ ਅਤੇ ਮਾਫ਼ੀ ਪ੍ਰਾਪਤ ਕਰਦੇ ਹਨ ਅਤੇ ਤੁਸੀਂ ਅਤੇ ਮੈਂ ਅੱਜ ਜੇਤੂ ਆ, ਵਿਜੇਤਾ ਆ, ਜਿੱਤਣ ਵਾਲੇ ਆ, ਇਸ ਦੇਖਣ ਦੀ ਗੱਲ ਆ। ਅਤੇ ਜੇਤੂ ਲਈ ਇੱਕ ਜਿਹੜਾ ਆ ਉਹ ਇਨਾਮ ਆ, ਮੈਂ ਜੀਵਨ ਦੇ ਰੁੱਖ ਤੋਂ ਖਾਣ ਲਈ ਦੇਵਾਂਗਾ। ਬਾਈਬਲ ਦੀ ਇਸ ਆਖਰੀ ਕਿਤਾਬ ਵਿੱਚ ਇੱਥੇ ਸਾਡੇ ਕੋਲ ਇੱਕ ਹਵਾਲਾ ਹੈ ਜੋ ਉਤਪਤੀ ਦੀ ਪਹਿਲੀ ਕਿਤਾਬ ਤੱਕ ਜਾਂਦਾ ਆ। ਆਦਮ ਦੇ ਪਾਪ ਦਾ ਪਰਦਾਫਾਸ਼ ਹੋਣ ਤੋਂ ਬਾਅਦ ਪ੍ਰਭੂ ਨੇ ਉਤਪਤੀ 3:22-23 ਵਿੱਚ ਕਿਹਾ, ਆਦਮੀ ਹੁਣ ਸਾਡੇ ਵਿੱਚੋਂ ਇੱਕ ਵਰਗਾ ਹੋ ਗਿਆ ਹੈ, ਚੰਗੇ ਅਤੇ ਬੁਰੇ ਨੂੰ ਜਾਣਦਾ ਹੈ ਅਤੇ ਸਾਨੂੰ ਉਸ ਨੂੰ ਆਪਣਾ ਹੱਥ ਵਧਾਉਣ ਅਤੇ ਬ੍ਰਿਸ਼ ਦੇ ਜੀਵਨ ਦੇ ਬ੍ਰਿਸ਼ ਤੋਂ ਵੀ ਲੈਣ ਅਤੇ ਖਾਣ ਦਾ ਅਤੇ ਸਦਾ ਲਈ ਜਿਉਣ ਦੀ ਆਗਿਆ ਨਹੀਂ ਦੇਣੀ ਚਾਹੀਦੀ। ਇਸ ਲਈ ਯਹੋਵਾ ਪਰਮੇਸ਼ੁਰ ਨੇ ਉਸ ਅਦਨ ਦੇ ਬਾਗ ਵਿੱਚੋਂ ਉਸ ਨੂੰ ਬਾਹਰ ਕੱਢ ਦਿੱਤਾ ਜੋ ਉਸ ਜ਼ਮੀਨ ਦਾ ਕੰਮ ਕੀਤਾ ਜਾ ਸਕੇ ਜਿਸ ਤੋਂ ਉਹ ਲਿਆ ਗਿਆ ਸੀ। ਸਰਾਪ ਨੂੰ ਸਦੀਵੀ ਜੀਵਨ ਤੋਂ ਬਾਹਰ ਕੱਢਿਆ ਜਾਣਾ ਸੀ, ਪਰ ਯਿਸੂ ਨੂੰ ਜਿੱਤਣ ਵਾਲੇ ਨੂੰ ਜੀਵਨ ਦੇ ਰੁੱਖ ਤੋਂ ਖਾਣ ਅਤੇ ਜਿਉਣ ਦਾ ਹੱਕ ਪਰਮੇਸ਼ੁਰ ਜਿਹੜਾ ਉਹ ਦਿੰਦਾ ਆ। ਯਿਸੂ ਜੀਵਨ ਦੇ ਰੁੱਖ ਤੋਂ ਖਾਣ ਦਾ ਅਧਿਕਾਰ ਇਸ ਆਧਾਰ 'ਤੇ ਦਿੰਦਾ ਹੈ ਕਿ ਉਸਨੇ ਪਹਿਲਾਂ ਹੀ ਪਾਪ ਅਤੇ ਮੌਤ ਨੂੰ ਹਰਾ ਦਿੱਤਾ ਹੈ। ਇਸ ਆਧਾਰ 'ਤੇ ਕਿ ਸਰੀਰ 'ਤੇ ਉਹ ਸਾਡੇ ਵਰਗੇ ਪਾਪੀਆਂ ਲਈ ਮਰਿਆ, ਉਸਨੇ ਸਰਾਪ ਅਤੇ ਸਜ਼ਾ ਨੂੰ ਆਪਣੇ ਸਰੀਰ ਵਿੱਚ ਲਿਆ ਜੋ ਪਾਪ ਦਾ ਹੱਕਦਾਰ ਸੀ, ਅਤੇ ਉਹ ਮੌਤ ਮਰ ਗਈ ਜੋ ਸਾਨੂੰ ਮਰਨਾ ਚਾਹੀਦਾ ਸੀ। ਉਸਨੇ ਸਰਾਪ ਨੂੰ ਰੱਦ ਕਰ ਦਿੱਤਾ ਅਤੇ ਪਾਪ ਅਤੇ ਮੌਤ ਨੂੰ ਜਿੱਤ ਲਿਆ ਅਤੇ ਇਸ ਲਈ ਉਸਨੂੰ ਜੀਵਨ ਦੇ ਰੁੱਖ ਤੋਂ ਖਾਣ ਦਾ ਅਧਿਕਾਰ, ਜਿੱਤਣ ਵਾਲਿਆਂ ਨੂੰ ਪੇਸ਼ ਕਰਨ ਦਾ ਅਧਿਕਾਰ ਹੈ। ਉਹ ਜਿੱਤਣ ਵਾਲਿਆਂ ਨੂੰ ਸਦੀਵੀ ਜੀਵਨ ਪ੍ਰਦਾਨ ਕਰਦਾ ਹੈ ਜਿਹੜੇ ਜਿੱਤਦੇ ਹਨ। ਪਿਆਰ ਹਮੇਸ਼ਾ ਜਿੱਤਦਾ ਆ। ਮੈਨੂੰ ਦੱਸੋ ਕਿ ਤੁਸੀਂ ਅਤੇ ਮੈਂ ਅੱਜ ਜੇਤੂ ਹੋਵਾਂਗੇ। ਕੀ ਅੱਜ ਸਾਡੇ ਕੋਲ ਸੁਣਨ ਲਈ ਕੰਨ ਹਨ? ਕੀ ਆਤਮਾ ਸਾਨੂੰ ਕੀ ਕਹਿ ਰਿਹਾ ਹੈ? ਪਿਆਰ ਕਿੱਥੇ ਆ? ਮੁਹੱਬਤ ਕਿੱਥੇ ਆ? ਕਿੱਥੇ ਆ ਮੁਹੱਬਤ? ਆਓ ਆਪਾਂ ਕਦੇ ਵੀ ਕਿਸੇ ਹੋਰ ਗੁਣ ਲਈ ਪਿਆਰ ਦਾ ਵਟਾਂਦਰਾ ਨਾ ਕਰੀਏ। ਹਾਂ, ਆਓ ਅਸੀਂ ਕੰਮ ਕਰਨ ਅਤੇ ਮਿਹਨਤ ਕਰਨ ਲਈ ਵਚਨਬੱਧ ਰਹੀਏ। ਸਾਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਸਾਡੇ ਰਾਹ ਜੋ ਵੀ ਆਉਂਦਾ ਹੈ ਸਹਿਣ ਕਰੀਏ। ਆਓ ਅਸੀਂ ਪਵਿੱਤਰਤਾ ਨੂੰ ਪਿਆਰ ਕਰੀਏ, ਦੁਸ਼ਟਤਾ ਨੂੰ ਨਫ਼ਰਤ ਕਰੀਏ। ਸਾਨੂੰ ਸਿਧਾਂਤ ਅਤੇ ਸੱਚ ਲਈ ਵਚਨਬੱਧ ਹੋਣ ਦਿਓ। ਪਰ ਇਸ ਸਭ ਤੋਂ ਉੱਪਰ, ਇਸ ਹੇਠਾਂ ਅਤੇ ਇਸਦੇ ਆਲੇ ਦੁਆਲੇ ਸਾਨੂੰ ਪਿਆਰ ਕਰਨ ਵਾਲੇ ਅਸੀਂ ਬਣੀਏ। ਆਓ ਮਸੀਹ ਨੂੰ ਪਿਆਰ ਕਰੀਏ, ਆਓ ਆਪਾਂ ਇੱਕ ਦੂਜੇ ਨੂੰ ਪਿਆਰ ਕਰੀਏ, ਆਓ ਅਸੀਂ ਮਨੁੱਖਤਾ ਨੂੰ ਪਿਆਰ ਕਰੀਏ, ਆਓ ਅਸੀਂ ਆਪਣੇ ਪਹਿਲੇ ਪਿਆਰ ਨੂੰ ਕਦੇ ਨਾ ਛੱਡੀਏ। ਅਤੇ ਜੇਕਰ ਅਸੀਂ ਆਪਣੇ ਪਹਿਲੇ ਪਿਆਰ ਨੂੰ ਛੱਡ ਦਿੱਤਾ ਹੈ ਅਤੇ ਜੇ ਅਸੀਂ ਪਿੱਛੇ ਮੁੜ ਕੇ ਵੇਖਦੇ ਹਾਂ ਅਤੇ ਮਹਿਸੂਸ ਕਰਦੇ ਹਾਂ ਕਿ ਅਸੀਂ ਇੱਕ ਵੱਡੀ ਉਚਾਈ ਤੋਂ ਡਿੱਗ ਗਏ ਹਾਂ, ਤਾਂ ਆਓ ਅਸੀਂ ਤੋਬਾ ਕਰੀਏ, ਆਓ ਅਸੀਂ ਪਰਮਾਤਮਾ ਦੇ ਸਾਹਮਣੇ ਚੱਲੀਏ ਅਤੇ ਆਪਣੇ ਦਿਲਾਂ ਨੂੰ ਇਕਬਾਲ ਅਤੇ ਤੋਬਾ ਵਿੱਚ ਉਸ ਅੱਗੇ ਡੋਲ ਦਈਏ, ਤਾਂ ਜੋ ਅਸੀਂ ਇੱਕ ਵਾਰ ਫਿਰ ਪਿਆਰ ਕਰ ਸਕੀਏ ਅਤੇ ਯਿਸੂ ਦੇ ਲੋਕ ਬਣ ਸਕੀਏ। ਸਾਡੇ ਕੋਲ ਇਹ ਸੁਣਨ ਲਈ ਕੰਨ ਹੋਣ ਕਿ ਆਤਮਾ ਸਾਨੂੰ ਕੀ ਕਹਿ ਰਿਹਾ ਹੈ, ਅਤੇ ਸਾਨੂੰ ਆਪਣੇ ਜੇਤੂ ਜਿਹੜਾ ਆ, ਸਾਨੂੰ ਜੇਤੂ ਬਣਨਾ ਚਾਹੀਦਾ ਆ। ਇੱਥੇ ਕੀ ਇੱਥੇ ਕੁਝ ਗੁੰਮ ਹੈ? ਮੁਹੱਬਤ ਕਿੱਥੇ ਆ? ਪਿਆਰ ਕਿੱਥੇ ਆ? ਸੋ ਪਿਆਰ ਕੀ ਆ? ਪਿਆਰ ਕਦੇ ਵੀ ਹੋਰ ਗੁਣਾਂ ਦੇ ਨਾਲ ਉਹਨੂੰ ਕੰਪੇਅਰ ਕਰਨਾ ਨਹੀਂ ਚਾਹੀਦਾ, ਬਦਲਣਾ ਨਹੀਂ ਚਾਹੀਦਾ। ਪਿਆਰ ਕਦੇ ਤਿਆਗਣਾ ਨਹੀਂ ਚਾਹੀਦਾ ਅਤੇ ਪਿਆਰ ਹਮੇਸ਼ਾ ਜਿੱਤਦਾ ਆ। ਮੈਨੂੰ ਯਿਸੂ ਦੇ ਸ਼ਬਦਾਂ ਦੇ ਨਾਲ ਖਤਮ ਕਰਨ ਦਿਓ। ਪਰ ਮੇਰੇ ਕੋਲ ਤੁਹਾਡੇ ਵਿਰੁੱਧ ਇਹ ਹੈ ਕਿ ਤੁਸੀਂ ਉਸ ਪਿਆਰ ਨੂੰ ਛੱਡ ਦਿੱਤਾ ਹੈ ਜੋ ਪਹਿਲਾਂ ਤੁਹਾਡੇ ਕੋਲ ਸੀ। ਇਸ ਲਈ ਯਾਦ ਰੱਖੋ ਕਿ ਤੁਸੀਂ ਕਿੱਥੋਂ ਡਿੱਗੇ ਹੋ। ਤੋਬਾ ਕਰੋ ਅਤੇ ਉਹ ਕੰਮ ਕਰੋ ਜੋ ਤੁਸੀਂ ਪਹਿਲਾਂ ਕੀਤੇ ਸਨ। ਜੇ ਨਹੀਂ ਤਾਂ ਮੈਂ ਤੁਹਾਡੇ ਕੋਲ ਆਵਾਂਗਾ ਅਤੇ ਤੁਹਾਡੇ ਸ਼ਮਾਦਾਨ ਨੂੰ ਉਸ ਸਥਾਨ ਤੋਂ ਹਟਾ ਦਿਆਂਗਾ ਜਦੋਂ ਤੱਕ ਕਿ ਤੁਸੀਂ ਤੋਬਾ ਨਹੀਂ ਕਰਦੇ। ਸਾਡੇ ਕੋਲ ਸੁਣਨ ਲਈ ਕੰਨ ਹੋਣ। ਆਮੀਨ।